ਗੁਰੂ ਕਾ ਸਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਦੁਨਿਆਵੀ ਘਰਾਂ ਤੋਂ ਚੱਲ ਕੇ ਉਦਮ ਪੁਰਸ਼ਾਰਥ ਕਰਕੇ ਮਨ ਵਿੱਚ ਪ੍ਰੇਮ ਅਤੇ ਸ਼ਰਧਾ ਲੈ ਕੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰਾ ਹਜ਼ੂਰ ਜਹਰਾ ਜ਼ਹੂਰ ਸਰਵ ਕਲਾ ਭਰਪੂਰ ਬਾਣੀ ਕੇ ਬੋਹਿਚ ਦੋ ਜਹਾਨ ਵਾਲੀ ਗੁਰੂਆਂ ਦਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਤੁਰਕੀ ਬਾਣੀ ਰੱਬੀ ਬਾਣੀ ਅਲਾਹੀ ਬਾਣੀ ਖਸਮ ਕੀ ਬਾਣੀ ਗੋਬਿੰਦ ਕੀ ਬਾਣੀ ਸੱਚੀ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ ਪਾਪ ਨਾਸ਼ ਕਰਦੇ ਸ਼ਾਂਤਦਾਇਕ ਗੁਰਬਾਣੀ ਦਾ ਹਰੀ ਜਸ ਕੀਰਤਨ ਅਤੇ ਬਾਬਾ ਤਰਲੋਚਨ ਸਿੰਘ ਜੀ ਹੈਡ ਗ੍ਰੰਥੀ ਲੌਲਾ ਸਾਹਿਬ ਜਿਹੜੇ ਉੱਥੇ ਗੁਰੂ ਕੇ ਦਰਬਾਰ ਦੀ ਸੇਵਾ ਅਤੇ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਸ਼ਾਮ ਨੂੰ ਕੀਰਤਨ ਅਤੇ ਇਤਿਹਾਸ ਦੀ ਕਥਾ ਇਹ ਉੱਥੇ ਸੇਵਾ ਕਰਦੇ ਹਨ। ਕਥਾ ਦੀ ਗ੍ਰੰਥੀ ਦੀ ਡਿਊਟੀ ਵੀ ਹੈ, ਉਹ ਸੰਗਤਾਂ ਨੂੰ ਗੁਰਮਤ ਦੀਆਂ ਗੁਰ ਇਤਿਹਾਸ ਦੀਆਂ ਵਿਚਾਰਾਂ ਸਰਵਣ ਕਰਾ ਰਹੇ ਸਨ। ਬਾਕੀ ਜੋ ਟਾਈਮ ਆਪਣੇ ਕੋਲ ਰਹਿ ਗਿਆ ਪੌੜੀ ਰਹਿੰਦੇ ਇਹ ਛਿੜੀ ਜਾਂਦੇ ਸੀ, ਬਾਕੀ ਜੋ ਸਮਾਂ ਆਪਣੇ ਕੋਲ ਬਚਦਾ ਹੈ ਉਹਨੂੰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਗੁਰੂ ਕਾ ਜਸ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾਉਣਾ ਹੈ। ਸਵਾਸਾਂ ਦੀ ਉਪਦੇਸ਼ ਤਾਂ ਗੁਰੂ ਦਾ ਹੈ, ਗੁਰੂ ਦੇ ਉਪਦੇਸ਼ ਨੂੰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਕੋਈ ਗਾਵੇ ਕੋਈ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ਼ ਕੋ ਦ੍ਰਿੜ ਹੈ ਕਿਸਕਾ ਹੋਏ ਉਦਾਰ। ਅੱਗੇ ਜਦੋਂ ਕੋਈ ਸਰਕਾਰ ਦਾ ਹੁਕਮ ਆਉਂਦਾ ਸੀ ਉਹ ਮੁਹੱਲੇ ਦੇ ਮੁਖੀ ਕੋਲ ਜਾਂ ਪਿੰਡ ਦੇ ਸਰਪੰਚ ਕੋਲ ਆ ਜਾਂਦਾ ਸੀ, ਉਹ ਫਿਰ ਚੌਕੀਦਾਰ ਨੂੰ ਕਹਿੰਦਾ ਵੀ ਫਲਾਣਾ ਹੁਕਮ ਆਇਆ ਸਰਕਾਰ ਦਾ, ਜਾਓ ਗਲੀਆਂ ਚ ਹੋਕਾ ਦੇ ਦਿਓ ਢੰਡੋਰਾ ਦੇ ਦਿਓ ਵੀ ਸਰਕਾਰ ਦਾ ਹੁਕਮ ਹੈ ਫਲਾਣੇ ਥਾਂ ਤੇ ਫਲਾਣੇ ਦਿਨ ਪਹੁੰਚਣਾ ਹੈ। ਭਾਵੇਂ ਅੱਜ ਕੱਲ ਐਡ ਦੇ ਦਿੰਦੇ ਟੀਵੀ ਚ ਅਖਬਾਰਾਂ ਚ, ਪਹਿਲਾਂ ਇਹੀ ਸਾਧਨ ਸੀ, ਹੁਣ ਹੁਕਮ ਸਰਕਾਰ ਦਾ ਸੀ ਪਰ ਕਹਿ ਰਿਹਾ ਹੁੰਦਾ ਚੌਕੀਦਾਰ, ਗਲੀਆਂ ਚ ਹੁਕਾ ਦੇ ਕੇ ਕਹਿੰਦਾ ਪਿੰਡ ਵਾਲੇ ਸਰਕਾਰ ਦਾ ਇਹ ਹੁਕਮ ਹੈ। ਉਹ ਮੰਨਦਾ ਜਾਂ ਨਾ ਮੰਨਦਾ ਚੌਕੀਦਾਰ ਦਾ ਕੰਮ ਕੇਵਲ ਹੁਕਾ ਦੇਣਾ ਹੁੰਦਾ। ਸਾਸਨ ਜੀ ਉਪਦੇਸ਼ ਤਾਂ ਗੁਰੂ ਮਹਾਰਾਜ ਦਾ ਹੈ, ਜਿੰਨੇ ਗੁਰੂ ਘਰ ਦੇ ਕੀਰਤਨੀਏ ਨੇ ਕਥਾ ਵਾਚਕ ਨੇ ਪ੍ਰਚਾਰਕ ਨੇ ਮਹਾਂਪੁਰਸ਼ ਨੇ ਇਹ ਤਾਂ ਹੋਕਾ ਦਿੰਦੇ ਆ ਕੇਵਲ ਗੁਰੂ ਘਰ ਦਾ ਚੌਕੀਦਾਰ ਬਣ ਕੇ, ਕੋਈ ਸੁਣੇ ਕੋਈ ਨਾ ਸੁਣੇ, ਮਾਂ ਸੁਣ ਕੇ ਅਮਲ ਕਰ ਲੈਂਦਾ ਉਹਦਾ ਭਲਾ ਹੋ ਜਾਂਦਾ ਹੈ, ਨਹੀਂ ਮਨ ਦਾ ਉਹਦੀ ਆਪਣੀ ਮਰਜ਼ੀ ਹੈ। ਗੁਰਮੁਖਾਂ ਨੇ ਤਾਂ ਗੁਰੂ ਘਰ ਦਾ ਹੋਕਾ ਦੇਣਾ ਹੈ ਗੁਰਸਿੱਖਾਂ ਨੇ। ਇਸ ਕਰਕੇ ਉਪਦੇਸ਼ ਗੁਰੂ ਮਾਰਦਾ ਹੈ, ਆਪਾਂ ਤਾਂ ਵਿਚਾਰ ਕਰਨੀ ਹੈ ਸਾਰੀ ਸੰਗਤ ਨੇ ਰਲ ਮਿਲ ਕੇ, ਕੋਈ ਜਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ ਕਹਿਤ ਕਬੀਰ ਸੰਸਾ ਨਹੀਂ ਅੰਤ ਪਰਮ ਗ੍ਰੰਥ ਪਾਏ। ਸੁਣਦਾ ਮਹਾਤਮਾ ਤੁਸੀਂ ਸੁਣੀ ਲਿਆ ਹੈ ਬਾਬਾ ਗ੍ਰੰਥ ਜੀ ਮਹਾਰਾਜ ਕਹਿੰਦੇ ਕੋਈ ਗੁਰੂ ਕਾ ਜਸ ਕਰਦਾ ਹੈ ਭਾਵੇਂ ਕੋਈ ਸੁਣਦਾ ਹੈ, ਕੋਈ ਸ਼ੰਕੇ ਦੀ ਗੱਲ ਨਹੀਂ ਹੈ, ਪਰ ਇੱਥੇ ਕੰਡੀਸ਼ਨ ਰੱਖੀ ਹੈ ਹਰ ਨਾਮਾ ਚਿੱਤ ਲਾਏ, ਚਿੱਤ ਲਾ ਕੇ ਸੁਣੇ, ਚਿੱਤ ਲਾ ਕੇ ਕਥਾ ਕੀਰਤਨ ਕਰੇ, ਕੋਈ ਸ਼ੰਕਾ ਨਹੀਂ ਕਿ ਉਹ ਪਰਮ ਗਤੀ ਨੂੰ ਪ੍ਰਾਪਤ ਨਾ ਹੋ ਸਕੇ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਜੀ ਇਸ ਪਾਰਕ ਵਿੱਚ ਦੌੜਨ ਲੱਗਦਿਆਂ ਬਹੁਤ ਸਾਲ ਹੋ ਚੁੱਕੇ ਨੇ। ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਦੌੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਇਹ ਦੋਨਾਂ ਦੀ ਬਖਸ਼ਿਸ਼ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਹਰ ਇੱਕ ਸਾਲ ਅਕਤੂਬਰ ਦੇ ਅਖੀਰਲੇ ਹਫ਼ਤੇ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਦੌੜ ਸਜਦੇ ਹਨ। ਐਤਕੀ ਵੀ ਪੰਜ ਦੁਆਨਾਂ ਦਾ ਸਮਾਂ ਰੱਖਿਆ ਹੈ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਪਹਿਲਾ ਦੀਵਾਨ ਪ੍ਰਾਰੰਭ ਹੈ। ਬਾਬਾ ਜੀ ਸਿੱਖ ਦੀ ਅਤੇ ਗੁਰੂ ਦੀ ਪ੍ਰੀਤ ਸੰਗਤਾਂ ਨੂੰ ਸੁਣਾ ਰਹੇ ਸਨ। ਪ੍ਰੀਤ ਦੋ ਤਰ੍ਹਾਂ ਦੀ ਹੁੰਦੀ, ਇੱਕ ਅੰਗੀ ਅਤੇ ਸਰਬ ਅੰਗੀ। ਇੱਕ ਅੰਗੀ ਪ੍ਰੀਤ ਕਹਿੰਦੇ ਨੇ ਇੱਕ ਕਰਦਾ ਇੱਕ ਨਹੀਂ ਕਰਦਾ, ਉਹ ਇੱਕ ਅੰਗੀ ਪ੍ਰੀਤ ਕਹਿੰਦੇ। ਸਰਬ ਅੰਗੀ ਪ੍ਰੀਤ ਕਹਿੰਦੇ ਨੇ ਇੱਕ ਕਰਦਾ ਦੂਸਰਾ ਵੀ ਕਰਦਾ, ਉਹਨੂੰ ਸਰਬ ਅੰਗੀ ਕਹਿੰਦੇ। ਇੱਕ ਅੰਗੀ ਪ੍ਰੀਤ ਵੀ ਦੱਸੀ ਹੈ ਬਾਬਾ ਜੀ ਨੇ ਕਿ ਭਵਰੇ ਦੀ ਫੁੱਲ ਨਾਲ ਹੈ ਪਰ ਫੁੱਲ ਦੀ ਭਵਰੇ ਨਾਲ ਨਹੀਂ ਹੈ। ਚੰਦ ਦੀ ਚਕੋਰ ਦੀ ਚੰਦਰਮੇ ਨਾਲ ਹੈ ਪਰ ਚੰਦਰਮੇ ਦੀ ਚਕੋਰ ਨਾਲ ਨਹੀਂ ਹੈ। ਚੱਕਵੀ ਦੀ ਸੂਰਜ ਨਾਲ ਪ੍ਰੀਤੀ ਹੈ ਪਰ ਸੂਰਜ ਦੀ ਚੱਕਵੀ ਨਾਲ ਨਹੀਂ ਹੈ। ਮਾਂ ਦੀ ਪੁੱਤਰ ਨਾਲ ਪ੍ਰੀਤੀ ਹੈ ਪਰ ਪੁੱਤਰ ਦੀ ਮਾਂ ਨਾਲ ਨਹੀਂ ਹੈ। ਇਹ ਹੈ ਇੱਕ ਅੰਗੀ ਪ੍ਰੀਤ। ਸਰਬ ਅੰਗੀ ਪ੍ਰੀਤ ਹੈ ਸਿੱਖ ਦੀ ਅਤੇ ਗੁਰੂ ਦੀ। ਜੇ ਸਿੱਖ ਗੁਰੂ ਨਾਲ ਪ੍ਰੇਮ ਕਰਦਾ ਹੈ ਫਿਰ ਗੁਰੂ ਵੀ ਸਿੱਖ ਨਾਲ ਪ੍ਰੇਮ ਕਰਦਾ ਹੈ। ਜੇ ਸਿੱਖ ਗੁਰੂ ਵੱਲ ਚੜ੍ਹਦਾ ਹੈ ਤਾਂ ਗੁਰੂ ਵੀ ਸਿੱਖ ਨੂੰ ਅੱਗੋਂ ਲੈਣ ਵਾਸਤੇ ਆਉਂਦਾ ਹੈ ਪ੍ਰੇਮ ਦੇ ਦੀਨ ਹੋ ਕੇ। ਇਹ ਪੈਰ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਖਸ਼ੇ ਨੇ, ਸਰੀਰ ਨਾਲ ਲਾਏ ਨੇ। ਇਹਨਾਂ ਦਾ ਕੰਮ ਹੁੰਦਾ ਹੈ ਚੱਲਣਾ, ਪਰ ਜਿੱਧਰ ਇਹਨਾਂ ਨੂੰ ਬੁੱਧ ਅਟਲ ਕਰੇਗੀ ਇਹਨੇ ਉੱਧਰ ਤੁਰਨਾ। ਇਹ ਬੁੱਧ ਦੇ ਦੀਨ ਦੇ ਪਕੜ ਦੇ ਦੀਨ ਹੈ। ਬੁੱਧ ਬਣਦੀ ਹੈ ਸੰਗਤ ਤੋਂ, ਜੈਸੀ ਸੰਗਤ ਕਰੇਗਾ ਵੈਸੀ ਬੁੱਧ ਬਣੇਗੀ, ਜੈਸੀ ਬੁੱਧ ਹੋਏਗਾ ਵੈਸੇ ਕਰਮ ਕਰੇਗਾ, ਜੈਸੇ ਕਰਮ ਕਰੇਗਾ ਵੈਸੇ ਭੋਗੇ। ਜੇ ਤਾਂ ਗੁਰੂ ਦੀ ਸੰਗਤ ਕਰਦਾ ਤਾਂ ਬੁੱਧ ਹੈ ਜਿਹੜੀ ਸ਼ੁੱਧ ਫੈਸਲਾ ਕਰੇਗੀ, ਪੈਰਾਂ ਨੂੰ ਹੁਕਮ ਕਰੇਗੀ ਚਰਨ ਚਲੋ ਮਾਰਗ ਗੋਬਿੰਦ। ਆਪਾਂ ਨੂੰ ਕਿਸੇ ਨੇ ਹੁਕਮ ਕੀਤਾ ਜੀ ਚਲੋ ਗੁਰੂ ਦਰਬਾਰ ਚੱਲੀਏ ਤਾਂ ਹੀ ਆਇਆ, ਕੋਈ ਲੈ ਕੇ ਆਇਆ ਆਪਾਂ। ਸਤਸੰਗ ਜੀ ਮਨ ਵਰਗਾ ਕੋਈ ਦੁਸ਼ਮਣ ਵੀ ਨਹੀਂ ਹੈ ਤੇ ਮਨ ਵਰਗਾ ਸੱਜਣ ਵੀ ਨਹੀਂ ਹੈ। ਜੇ ਤਾਂ ਇਹਦੇ ਉੱਤੇ ਗੁਰੂ ਦੀ ਕਿਰਪਾ ਗੁਰੂ ਕੀ ਸੰਗਤ ਅਸਰ ਹੈ ਤਾਂ ਇਹਦੇ ਵਰਗਾ ਸੱਜਣ ਵੀ ਕੋਈ ਨਹੀਂ। ਛੋਟੇ ਛੋਟੇ ਬੱਚੇ ਵਰਤਾਉਣ ਲੱਗੇ ਹੋਏ ਨੇ ਲੰਗਰ, ਪਕਾਉਣ ਲੱਗੀਆਂ ਵੀ ਇਹ ਸੰਗਤਾਂ, ਇਹ ਵੀ ਮਾਣੀ ਸੇਵਾ ਚ ਲਾਇਆ ਹੈ। ਗੁਰੂ ਕੇ ਦਰਬਾਰ ਵਿੱਚ ਵੀ ਆਪਾਂ ਨੂੰ ਮਨ ਲੈ ਕੇ ਆਇਆ, ਇਹਦੇ ਵਰਗਾ ਮਿੱਤਰ ਵੀ ਨਹੀਂ ਹੈ। ਪਰ ਜਿਹਨਾਂ ਉੱਤੇ ਗੁਰੂ ਦੀ ਸੰਗਤ ਦਾ ਅਸਰ ਨਹੀਂ ਉਹਨਾਂ ਨੂੰ ਇੱਥੇ ਕੋਲੋਂ ਵੀ ਮਨ ਮੋੜ ਕੇ ਲੈ ਗਿਆ ਹੋਣਾ ਵੀ ਇਹ ਤਾਂ ਵਿਹਲਿਆਂ ਦਾ ਕੰਮ ਹੈ, ਤੂੰ ਪੜ੍ਹਿਆ ਲਿਖਿਆ ਇੱਥੇ ਬਹਿ ਕੀ ਕਰੇਗਾ। ਉਹਨਾਂ ਦੇ ਬਾਣੀ ਵੀ ਜਿਹੜੇ ਸੰਗਤ ਵਿੱਚ ਆਏ ਨੇ ਪੜ੍ਹੇ ਲਿਖੇ ਨਹੀਂ ਹੈਗੇ, ਕਿਉਂਕਿ ਚਾਰ ਅੱਖਰ ਪੜ੍ਹ ਕੇ ਛੇ ਪ੍ਰਕਾਰ ਦਾ ਮੱਧ ਹੈ, ਰਾਜ ਮੱਧ, ਹਕੂਮਤ ਮੱਧ, ਵਿਦਿਆ ਮੱਧ, ਧਨ ਮੱਧ, ਰੂਪ ਮੱਧ, ਇਹ ਛੇ ਪ੍ਰਕਾਰ ਦਾ ਮੱਧ ਦੱਸਿਆ। ਜਵਾਨੀ ਮੱਧ, ਰੂਪ ਮੱਧ, ਵਿਦਿਆ ਮੱਧ, ਧਨ ਮੱਧ, ਛੇ ਪ੍ਰਕਾਰ ਦਾ ਹੈ। ਇਹ ਵੀ ਚਾਰ ਅੱਖਰ ਪੜ੍ਹ ਕੇ ਹੰਕਾਰ ਹੋ ਜਾਏ ਫਿਰ ਇਹ ਕਿਸੇ ਦੀ ਗੱਲ ਸੁਣਨ ਨੂੰ ਵੀ ਰਾਜੀ ਨਹੀਂ ਹੈ। ਫਿਰ ਉਹਨੂੰ ਮਹਾਰਾਜ ਨੇ ਪੜ੍ਹਿਆ, ਮੂਰਖ ਆਖੀ ਹੈ ਜਿਸ ਅੰਦਰ ਲੱਭ ਲੋਭ ਹੰਕਾਰਾ। ਤੇ ਜੇ ਗੁਰਮੁਖ ਬਣ ਗਿਆ, ਗੁਰੂ ਦੇ ਹੁਕਮ ਤੇ ਚੱਲਦਾ ਹੈ, ਤਾਂ ਸੱਚੇ ਪਾਤਸ਼ਾਹ ਨੇ ਉੱਤੇ ਬਖਸ਼ਿਸ਼ ਵੀ ਕੀਤੀ। ਇਸ ਕਰਕੇ ਉਹਨਾਂ ਨੂੰ ਮਾੜੇ ਤੋਂ ਨੇੜੇ ਮੋੜ ਕੇ ਵੀ ਲੈ ਗਿਆ, ਪਿੱਛੇ ਨੂੰ ਅੰਦਰ ਆਉਣ ਵੀ ਨਹੀਂ ਦਿੱਤਾ। ਸੋ ਜੈਸੀ ਬੁੱਧ ਹੋਏਗੀ ਫਿਰ ਵੈਸਾ ਹੁਕਮ ਕਰੇਗੀ। ਇਸ ਤੋਂ ਇਹ ਸਿੱਧ ਹੁੰਦਾ ਕਿ ਆਪਣੀ ਬੁੱਧ ਉੱਤੇ ਗੁਰੂ ਕੀ ਸੰਗਤ ਦਾ, ਗੁਰੂ ਸ਼ਬਦ ਦਾ ਅਸਰ ਹੈ। ਜਿਹੜੇ ਆਪਣੇ ਪੈਰਾਂ ਨੂੰ ਹੁਕਮ ਕਰਕੇ ਗੁਰੂ ਕੇ ਦਰਬਾਰ ਵਿੱਚ ਲੈ ਕੇ ਆਏ ਸਫਲੇ ਨੇ, ਉਹ ਪੈਰ ਪਵਿੱਤਰ ਨੇ। ਸਤਿਕਾਰ ਨਾਲ ਸਤਿਗੁਰਾਂ ਨੇ ਉਹਨੂੰ ਚਰਨ ਆਖਿਆ ਉਹਨਾਂ ਪੈਰਾਂ। ਚਰਨ ਚਲੋ ਮਾਰਗ ਕੋ ਬਿੰਦ ਮਿਟੈ ਪਾਪ, ਜਪੀ ਹੈ ਹਰ ਬਿੰਦ। ਉਹ ਪੈਰ ਸੋਭਨੀਕ ਨੇ, ਸੁਹਾਵੇ ਨੇ, ਜਿਹੜੇ ਗੁਰੂ ਦੇ ਦਰਬਾਰ ਵੱਲ ਚੱਲ ਕੇ ਆਉਂਦੇ ਨੇ। ਪਾਪ ਸੁਹਾਵੇ ਜਦ ਤਾਂ ਧਿਰ ਜੁਰਦੇ ਸੀ, ਸੁਹਾਵਾ ਚਰਨੀ ਮੁੱਖ ਸੁਹਾਵਾ ਜਾ ਤਾਂ ਜੋ ਸਗਾਵੇ ਜੀਉ ਪੈਰ ਤੋਂ ਸਰਨੀ। ਜਦੋਂ ਗੁਰੂ ਕੇ ਦਰਬਾਰ ਵੱਲ ਚੱਲੇ ਇਹ ਪੈਰ, ਉਹਨਾਂ ਪੈਰਾਂ ਵਿੱਚ ਪਾਏ ਹੋਏ ਜੋੜੇ, ਤੁਰੇ ਆਉਂਦਿਆਂ ਜਿਹੜੀ ਜੋੜਿਆਂ ਉੱਤੇ ਪੈਰਾਂ ਉੱਤੇ ਧੂੜ ਲੱਗੀ, ਸਤਸੰਗ ਜੀ ਇੰਨੀ ਪਵਿੱਤਰ ਦੱਸੀ ਹੈ ਸੱਚੇ ਪਾਤਸ਼ਾਹ ਨੇ ਉਸ ਧੂੜੀ ਨੂੰ, ਕਿ ਹਿੰਦੂ ਧਰਮ ਦੇ ਵਿੱਚ ਜਿਹੜਾ ਪ੍ਰਾਗਰਾਜ ਤੀਰਥ ਹੈ, ਤੀਰਥਾਂ ਦਾ ਰਾਜਾ ਹੈ, ਜਿਹੜਾ ਪ੍ਰਾਗਰਾਜ ਇਸ਼ਨਾਨ ਕਰ ਲਵੇ ਸਾਰੇ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀ ਸੰਗਤ ਦੀ ਧੂੜੀ ਹੈ, ਕਰੋੜਾਂ ਪ੍ਰਾਗ ਤੀਰਥਾਂ ਨਾਲੋਂ ਵੀ ਪਵਿੱਤਰ ਹੈ। ਸਤਿਗੁਰਾਂ ਦੇ ਬਚਨ ਨੇ, ਨਾਨਕ ਸਾਧ ਪਨੀਤ ਧੂਰ। ਜੇ ਪਵਿੱਤਰ ਨੂੰ ਤਿੰਨ ਵਾਰੀ ਇਕੱਠਾ ਕਰੀਏ, ਪਵਿੱਤਰ 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 ਪਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਨਾਨਕ ਸਾਧ ਪਨੀਤ ਧੂਰ। ਪਵਿੱਤਰ ਨਹੀਂ ਆਖਿਆ ਪਨੀਤ, ਲੱਖ ਕੋਟ ਪ੍ਰਾਗੇ, ਲੱਖਾਂ ਕਰੋੜਾਂ ਪ੍ਰਾਗ ਤੀਰਥਾਂ ਨਾਲੋਂ ਗੁਰੂ ਕੀ ਸੰਗਤ ਦੀ ਧੂੜੀ ਪਵਿੱਤਰ ਹੈ। ਸਤਸੰਗ ਜੀ ਜਿਹੜੇ ਅੱਗ ਪਾਪ ਹੁੰਦੇ ਹੈ ਨਾ, ਅੱਗ ਪਾਪ, ਵਜਰ ਪਾਪ ਕਿਹਨੂੰ ਆਪਾਂ ਕਹਿੰਦੇ ਹਾਂ? ਤੁਸੀਂ ਪੁੱਛੋ ਕਿ ਉਹ ਕਿਹੜੇ ਨੇ? ਫਿਰ ਗੁਰੂ ਮਹਾਰਾਜ ਦੀ ਬਾਣੀ ਚਾਰ ਵੱਡੇ ਪਾਪ ਲਿਖੇ ਨੇ, ब्रह्मण कैदी घात का पंच का अनचारी का धान ब्राह्मण की हत्या गौ की हत्या लड़की की हत्या बेसवा का धान ये वड्डे बज्जर पाप ने जिहड़े किसे करन नाल बख्शे नहीं जा सके। ब्राह्मण की हत्या गौ की हत्या कन्या की हत्या बेसवा का धान पर गरीब बाणी फरमाते ने साध की धूर मिटे अग कोट करोड़ा अग पाप संग की धूड़ी चल के मिट जाती। जो आप जोड़े ला के ऐसी झाड़ के मस्तक नए गए है तो उ जोड़े ना जे बाजार फिरते हैं सारा दिन किसी ने झाड़े हो गए हालांकि भाई साहब जोड़ा झड़ना है तुम बाजार चाहे नहीं चाहे पर जो गुरु के दरबार वाल आए वो झाड़ के मस्तक ना के सत्कार न रखे ये जोड़े गुरु वाल चल के एवे नहीं झाड़े वो धूड़ी इनी पवित्र है करोड़ा प्राग तीर्थ नाम नानक साध पनीत धूर लख कोट प्राग इनी पवित्रता वो गुरु के दरबार वाल चल पे जो ख्याल शुद्ध हो शरीर पवित्र हो गए पैरों च पाए जोड़े पवित्र हो गए लगी धूड़ पवित्र हो गई क्योंकि सारी प्रकृति साडे ख्यालां नाल संबंध रखती है जद ये ख्याल पवित्र होंगे सारी प्रकृति पवित्र हो जाएगी। मन मैला सब कुछ मैला तन धोता है मन अच्छा ना हो जब मन मैला होगा सारा संसार मैला दिसेगा सारे इंद्रिय अखा मैला देखणगियां कन्न मैला सुनणगे जबान मैला बोलेगी हाथ मैले काम करनगे पैर मैले पासे जाण जब मन के ख्याल शुद्ध होणगे जब इस मन की सफाई हो जाएगी बादशाही तो क्या खुद खुदाई हो जाएगी सारी प्रकृति शुद्ध हो जाएगी शब्द की कमाई करद्या करद्या जब वृत्ति ब्रह्माकार हो गई यही जगत हर का रूप नजर आने लग जाए जगत यही है संसार यही है पर तेरे ख्याल जब पवित्र हो गए तेन जगत हरी का रूप दिसन लग जाए। इस करके सारा ब्रह्मांड पवित्र हो जाता जब अपने मन के ख्याल पवित्र होंगे इनी तो धूड़ पवित्र है जिहड़ी रस्ते चलदे लगी सी पर भाई गुरदास जी जिहड़ियां संगतां गुरु के दरबार वल चल के आउंदियां ने भाई गुरदास जी कहिंदे मेरे शरीर दे जिन्ने अंग ने रोम रोम जिन्ने बरीक कट के फिर उन्होंने अग विच साड़ के ते रगड़ के भस्म बना के हवा नूं कहिंदे ने उस रस्ते च लै चल उस रस्ते च खिलार दे जा के जिहड़े रस्ते गुरसिख गुरु के दर्शन करन जा रहे जद उस भस्म उत्तों गुरसिख लंघन गए वो भस्म पवित्र हो जाएगी सफली हो जाएगी। ये किसी नावल की कविता नहीं सुना रहे थोनों से किसी बुद्धिजीवी के ख्याल नहीं हैं ना किसी प्रोफेसर की रचना ही है ये गुरु घर के वेद व्यास भाई गुरदास जिन्होंने सिदक की सिखी कमाई है सिदक दी सिखी जिन्हां दी वारां नूं पुंजी दा वरदान दित्ता परमे पातशाह ने अज कल दे पढ़े लिखे जे मूर कहिंदे ने जिंदे नहीं चाबी कित्थों आ गई ਭਾਈ ਗੁਰਦਾਸ ਜੀ ਤੇ ਸਵਾਲ ਕਰਦੇ ਨੇ, ਕਹਿੰਦੇ ਚੁਕੁੰਜੀ ਕਿੱਥੋਂ ਆ ਗਈ ਜਦੋਂ ਜਿੰਦਾ ਹੀ ਨਹੀਂ? ਹੰਕਾਰ ਹੈ ਉਹਨਾਂ ਦੇ ਦਿਮਾਗ ਤੇ। ਭਾਈ ਗੁਰਦਾਸ ਸਾਰੀ ਬਾਣੀ ਲਿਖਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਤੁਹਾਡੀਆਂ ਵਾਰਾਂ ਵੀ ਤਾਂ ਗਿਆਨ ਭਰਪੂਰ ਨੇ, ਆਤਮ ਗਿਆਨ ਨਹੀਂ ਮਹਾਰਾਜ, ਮੈਨੂੰ ਤਾਂ ਸੇਵਕ ਹੋਣਾ ਹੀ ਬਹੁਤ ਵੱਡਾ ਮਾਣ, ਗਰੀਬੀ ਨਿਮਰਤਾ। ਨਿਮਰਤਾ ਦੇਖ ਕੇ ਮਹਾਰਾਜ ਕਹਿੰਦੇ ਜਿਹੜਾ ਬੋਝ ਬਚਨ ਬਾਣੀ ਦਾ ਸਮਝ ਨਹੀਂ ਆਏਗਾ ਉਹ ਤੁਹਾਡੀਆਂ ਵਾਰਾਂ ਪੜ੍ਹ ਕੇ ਸਮਝ ਆ ਜਾਏਗਾ। ਗੁੱਜੇ ਪੇ ਚਾਬੀ ਦਾ ਕੰਮ ਕਰਨਗੀਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ। ਭਾਈ ਗੁਰਦਾਸ ਜੀ ਕਹਿੰਦੇ ਨੇ ਨੱਖ ਸਿੱਖ ਲੋ ਸਿਰ ਤੋਂ ਲੱਗ ਕੇ ਪੈਰਾਂ ਤੱਕ, ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀ, ਪੀਸਣ ਪਸਾਏ ਅਗਨ ਜਲਾਏ ਪੁਨ ਪੀਸਣ ਪਸਾਏ ਤਾਹੇ ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀ। ਅੱਗ ਵਿੱਚ ਸਾੜ ਕੇ ਰਗੜ ਕੇ ਹਵਾ ਨੂੰ ਕਹਿੰਦੇ ਨੂੰ ਲੈ ਕੇ ਉੱਡ ਚੱਲ, ਜਾਮ ਜਾਮ ਮਾਰਗ ਮੈਂ ਸਿੱਖ ਭਗਤ ਹੈ ਗੁਰਪੰਥ ਪ੍ਰਾਤ, ਤਾਹੂੰ ਤਾਹੂੰ ਮਾਰਗ ਮੈਂ ਭਸਮ ਕੋ ਡਾਰੀ ਹੈ, ਉਸ ਰਸਤੇ ਚ ਖਲਾਰ ਦੇ ਜਾ ਕੇ ਭਸਮ ਨੂੰ, ਤੇਰੇ ਪਦ ਪਦ ਕੇ ਚਰਨ ਲਿਵ ਲਾਗੀ ਰਹਿ, ਦੀਨ ਕੇ ਦਿਆਲ ਮੋਹੇ ਪਤਤ ਉਧਾਰੀਏ। ਮੇਰਾ ਉਧਾਰ ਹੋ ਜਾਏਗਾ ਜਦੋਂ ਗੁਰਸਿੱਖ ਭਸਮ ਦੇ ਉੱਤੋਂ ਦੀ ਲੰਘਣ। ਇਹ ਗੁਰੂ ਘਰ ਆਉਣ ਵਾਲਿਆਂ ਨੂੰ ਵਡਿਆਈ ਬਖਸ਼ੀ ਹੈ। ਪੱਬਾਂ ਚ ਫਿਰੋ, ਕਲੱਬਾਂ ਚ ਫਿਰੋ, ਥੀਏਟਰਾਂ ਚ ਫਿਰੋ, ਉਹਦੀ ਕਿਸੇ ਦੀ ਵਡਿਆਈ ਥੋੜਾ ਕੀਤੀ ਹੈ। ਭਾਵੇਂ ਤੂੰ ਬੜੀਆਂ ਮਹਿੰਗੀਆਂ ਮਜਲਸਾਂ ਚ ਜਾਣਾ ਤੇ ਥੋੜਾ ਕਿਤੇ ਮਹੱਤਵ ਲਿਖਿਆ ਹੋਇਆ, ਉਦਾਂ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾ। ਗੁਰੂ ਘਰ ਚੱਲ ਕੇ ਆਉਂਦਾ ਹੈ। ਭਾਈ ਗੁਰਦਾਸ ਕਹਿੰਦੇ ਗੁਰੂ ਫਿਰ ਉਹਦੇ ਪ੍ਰੇਮ ਦੇ ਦੀਨ ਹੋ ਕੇ ਅੱਗੋਂ ਵੀ ਲੈਣ ਵਾਸਤੇ ਜਾਂਦੇ। ਚਰਨ ਸਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਿਓ ਹੇ ਲੇਤ। ਇਤਿਹਾਸ ਵਿੱਚ ਐਸੇ ਅਨੇਕਾਂ ਪ੍ਰਮਾਣ ਮਿਲਦੇ ਹਨ। ਭਾਈ ਲਹਿਣਾ ਦੁਕਾਨਦਾਰੀ ਕਰਦਾ ਤੇ ਲੂਣ ਦਾ ਵਪਾਰ ਕਰਦੇ ਨੇ ਭਾਈ ਲਹਿਣਾ। ਭਾਈ ਸਿੰਘਾਂ ਸਤਿਗੁਰ ਨਾਨਕ ਦੇਵ ਮਹਾਰਾਜ ਤੋਂ ਸਿੱਖੀ ਧਾਰਨ ਕੀਤੀ ਹੈ। ਗਰੀਬ ਹੈ, ਮਜ਼ਦੂਰੀ ਕਰਦਾ ਹੈ, ਦਿਹਾੜੀ ਕਰਕੇ ਨਿਰਵਾਹ ਕਰਦਾ ਹੈ। ਗੁਰਸਿੱਖੀ ਦਾ ਗਰੀਬੀ ਤੇ ਅਮੀਰੀ ਨਾਲ ਕੋਈ ਸੰਬੰਧ ਨਹੀਂ ਹੈ, ਇਹ ਪ੍ਰੇਮ ਦਾ ਮਾਰਗ। ਰਾਜੇ ਮਹਾਰਾਜੇ ਵੀ ਸੇਵਕ ਹੋ ਸਕਦੇ ਹਨ, ਮਜ਼ਦੂਰੀ ਕਰਨ ਵਾਲੇ ਗਰੀਬ ਵੀ ਗੁਰੂ ਕੇ ਸਿੱਖ ਹੋ ਸਕਦੇ ਹਨ, ਕਿਉਂਕਿ ਜਿਹਨੂੰ ਸੱਚੇ ਪਾਤਸ਼ਾਹ ਗੁਰਸਿੱਖੀ ਦੀ ਦਾਤ ਤੇ ਨਾਮ ਦੀ ਦਾਤ ਬਖਸ਼ ਦਿੰਦੇ ਨੇ ਉਹਨਾਂ ਨੂੰ ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪਾਤਸ਼ਾਹ ਦਾ ਪਾਤਸ਼ਾਹ ਹੀ ਦਿੱਤੀ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਬਹੁ ਵਚਨ ਹੈ। ਜੇ ਪਾਤਸ਼ਾਹ ਹੀ ਕਹਿਤਾ ਫਿਰ ਦੇਖ ਰਹਿ ਗਿਆ, ਜੇ ਤਾਂ ਪਾਤਸ਼ਾਹ ਦਾ ਪਾਤਸ਼ਾਹ ਬਣੇਗਾ। ਇੱਕ ਪਾਤਸ਼ਾਹ ਜਿਹੜਾ ਸਾਰੇ ਦੇਸ਼ ਦਾ ਮਾਲਕ ਹੋਵੇ ਉਹਨੂੰ ਪਾਤਸ਼ਾਹ ਕਹਿੰਦੇ, ਤੇ ਸਾਰੇ ਪਾਤਸ਼ਾਹ ਦੇ ਉੱਪਰ ਜਿਹੜਾ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਬਣ ਕੇ ਰੱਬ ਦੀ ਸਿਫਤ ਸਲਾਹ ਕਰਦਾ ਹੈ, ਫਿਰ ਇਦੋਂ ਵੱਡੀ ਅਮੀਰੀ ਹੋਰ ਕੀ ਹੋ ਸਕਦੀ ਹੈ। ਬਾਣੀ ਚ ਰੋਜ਼ ਆਪਾਂ ਪੜ੍ਹਦੇ ਹਾਂ ਸੱਚੇ ਪਾਤਸ਼ਾਹ ਦਾ ਉਪਦੇਸ਼,
ਪਾਤਸ਼ਾਹ ਦਾ ਪਾਤਸ਼ਾਹ ਬਣ ਜਾਵੇ ਰੱਬ ਦੀ ਜੋ ਸਿਫਤ ਕਰੇ, ਪਾਤਸ਼ਾਹ ਦਾ ਪਾਤਸ਼ਾਹ ਬਣ ਜਾਵੇ ਰੱਬ ਦੀ ਜੋ ਸਿਫਤ ਕਰੇ। ਸਿਫਤ ਕਰੇ
ਫਿਰ ਸਿੱਖੀ ਧਾਰਨ ਕੇ ਜਿਹੜੀ ਕਮਾਈ ਕਰਦਾ ਹੈ ਗੁਰੂ ਦੇ ਸ਼ਬਦ ਦੀ, ਜਿੰਨੀ ਜਿੰਨੀ ਕਮਾਈ ਕਰੇਗਾ ਉਨੀ ਉਨੀ ਕਿਰਪਾ ਹੋਏਗੀ ਉਹਦੇ ਉੱਤੇ। ਹੁਣ ਇਹ ਭਾਈ ਸੀਆਂ ਸਿੱਖੀ ਕਮਾਉਂਦਾ ਵੀ ਹੈ, ਕਮਾਈ ਵੀ ਕਰਦਾ। ਭਾਈ ਲਹਿਣਾ ਜੀ ਦੁਕਾਨਦਾਰੀ ਕਰਦੇ, ਸਾਰਾ ਦਿਨ ਦਿਹਾੜੀ ਕਰਕੇ ਦੋ ਪੈਸੇ ਮਜ਼ਦੂਰੀ ਮਿਲੀ। ਭਾਈ ਸੀਹਾਂ ਲੈਣੇ ਤੋਂ ਰਸਤ ਲੈਣ ਵਾਸਤੇ ਆਇਆ, ਸ਼ਾਮ ਨੂੰ ਦੋ ਪੈਸੇ ਦਿੱਤੇ ਤੇ ਦੱਸਿਆ ਆ ਸਾਨੂੰ ਰਸਤ ਚਾਹੀਦੀ ਹੈ। ਭਾਈ ਲਹਿਣੇ ਨੇ ਦੇ ਦਿੱਤੀ ਰਸਤ ਤੇ ਆਟਾ ਦੋ ਬੁੱਕ ਆਇਆ। ਲਹਿਣਾ ਪੁੱਛਦਾ ਭਾਈ ਸੀਹਾਂ ਤੁਸੀਂ ਮੈਂਬਰ ਕਿੰਨੇ ਹੋ ਘਰ ਦੇ? ਭਾਈ ਸੀਹਾਂ ਕਹਿੰਦਾ ਤਿੰਨ ਮੈਂਬਰ ਆ, ਇੱਕ ਮੇਰੀ ਘਰਵਾਲੀ ਹੈ ਉਹਦੀ ਗੋਦ ਵਿੱਚ ਕਾਕਾ ਹੈ ਛੋਟਾ ਜਿਹਾ, ਇੱਕ ਮੈਂ, ਤਿੰਨ। ਭਾਈ ਲਹਿਣਾ ਕਹਿੰਦਾ ਮੈਂਬਰ ਤਿੰਨ ਤੇ ਆਟੇ ਦੇ ਬੁੱਕ ਦੋ। ਭਾਈ ਸੀਹਾਂ ਉਹ ਸਾਰਾ ਦਿਨ ਕਈ ਮੰਜ਼ਲੀ ਸੇਠ ਦੀ ਟਾਲੀ ਹੈ, ਇੱਦਾਂ ਗਾਰੇ ਢੋ ਢੁੱਕ ਕੇ ਤੇਰੀ ਹੱਡੀਆਂ ਥੱਕ ਕੇ ਚੂਰ ਹੋਈਆਂ ਹੋਈਆਂ ਨੇ, ਤੇ ਜੇ ਤੂੰ ਪੇਟ ਭਰ ਕੇ ਅੱਠ ਪਹਿਰਾਂ ਮਗਰੋਂ ਵੀ ਪ੍ਰਸ਼ਾਦ ਨਾ ਛੱਕਿਆ, ਕੱਲ ਨੂੰ ਮਜ਼ਦੂਰੀ ਕਿਵੇਂ ਕਰੇ? ਸਿੱਖੀ ਪ੍ਰੇਮ ਦਾ ਨਾਂ ਹੈ, ਠੱਗੀਆਂ ਮਾਰਨਾ ਨਾਂ ਸਿੱਖੀ ਨਹੀਂ ਹੈ, ਬਹੁਤਾ ਧਨ ਇਕੱਠਾ ਕਰਨ ਦਾ ਨਾਂ ਸਿੱਖੀ ਨਹੀਂ, ਸੁੱਖ ਨਾ ਹੀ ਬਹੁਤੇ ਧਨ ਕਰਦੇ, ਸੁੱਖ ਨਾ ਹੀ ਵੇਖੇ ਨਿਰਤ ਨਾਟੇ। ਸਾਡਾ ਗੁਰੂ ਕੁਛ ਹੋਰ ਕਹਿੰਦਾ, ਆਪਾਂ ਕਿਸੇ ਹੋਰ ਪਾਸੇ ਭੱਜੇ ਬੈਠੇ। ਦਮੜੀ ਅਤੇ ਚਮੜੀ ਇਹ ਦੋ ਗੱਲਾਂ ਨਾਲ ਆਪਣੀ ਅਟੈਚਮੈਂਟ ਹੈ, ਸ਼ਬਦ ਨਾਲ ਨਹੀਂ ਹੈ। ਸੰਤ ਬਾਬਾ ਬਹਾਦਰ ਸਿੰਘ ਜੀ ਮਹਾਰਾਜ ਮਸਤੋਣਾ ਸਾਹਿਬ ਬੋਲੇ, ਕਹਿੰਦੇ ਜਿੰਨਾ ਚਿਰ ਚਮੜੀ ਤੇ ਦਮੜੀ ਸੁਰਤ ਰਹੇਗੀ ਸ਼ਬਦ ਨਾਲ ਨਹੀਂ ਜੁੜੇਗੀ। ਹੁਣ ਖਿਆਲ ਤਾਂ ਚਮੜੀ ਚ ਸਾਰਾ ਸਾਰਾ ਦਿਨ ਪਰਸਨੈਲਿਟੀ ਬਣ ਰਹੀ ਇਹਦੀ, ਖੁਰਜੀ ਜਾਂਦਾ ਕੜਾ ਸ਼ੀਸ਼ੇ ਦੇ ਕੇ ਵੀ ਪਟਿਆਲੇ ਚ ਮੇਰੇ ਵਰਗਾ ਨਾ ਹੋਵੇ। ਬਸ ਲੋਕੀ ਕਹਿਣ ਇਹੀ ਹੈ, ਯੂਸ ਬਾਕੀ ਤਾਂ ਐਵੇਂ ਤੁਰੇ ਮਿਲਦੇ, ਚਮੜੀ ਤੇ ਦੂਜੀ ਤੁਮੜੀ। ਜੇ ਕਿਤੇ ਦਾਲ ਲੱਗੇ ਗੁਰੂ ਘਰ ਨੂੰ ਵੀ ਲਾ ਲੈਂਦੇ ਹਾਂ ਅਸੀਂ, ਵਿੱਚ ਹੀ ਹੋਣ ਤਾਂ ਤੁਸੀਂ ਕਹੋਗੇ ਇਹ ਤਾਂ ਉੱਪਰ ਟੱਪੇ ਹੋਣ। ਦਮੜੀ ਕੋਈ ਮਾੜੀ ਚੀਜ਼ ਨਹੀਂ ਹੈ, ਤੁਸੀਂ ਕਮਲ ਫੁੱਲ ਦੇਖਿਓ ਚਿੱਕੜ ਦੇ ਵਿੱਚ ਖਿੜਦਾ ਹੈ, ਚਿੱਕੜ ਦੇ ਵਿੱਚ ਉਹ ਕਮਲ ਫੁੱਲ ਖਿੜਿਆ, ਪਰ ਜਿੰਨਾ ਚਿਰ ਚਿੱਕੜ ਥੱਲੇ ਹੈ ਉਹਨਾਂ ਚਿਰ ਖਿੜਿਆ ਰਹੇਗਾ, ਜਿੱਦਣ ਚਿੱਕੜ ਉੱਤੇ ਆ ਗਿਆ ਖਤਮ ਹੈ ਖੇਡ। ਠੀਕ ਹੈ, ਜਿੰਨਾ ਚਿਰ ਤੁਹਾਡੀ ਸੁਰਤ ਮਾਇਆ ਤੋਂ ਉੱਪਰ ਹੈਗੀ ਸ਼ਬਦ ਨਾਲ ਤਾਂ ਮਾਇਆ ਸੁਖਦਾਈ ਹੈ, ਤੇ ਜਿੱਦਣ ਮਾਇਆ ਸੁਰਤ ਉੱਤੇ ਆ ਗਈ ਫਿਰ ਕਹੂੰ ਨੀਂਦ ਨਹੀਂ ਆਉਂਦੀ, ਹੋਰ ਕੀ ਕਹਿਣਾ ਫਿਰ, ਸਾਰੀ ਰਾਤ ਨੀਂਦ ਨਹੀਂ ਆਉਂਦੀ, ਉੱਪਰ ਆ ਗਈ ਨਾ ਹੁਣ। ਜੇ ਤਾਂ ਥੱਲੇ ਰਹਿੰਦੀ ਫਿਰ ਤਾਂ ਚਲੋ ਜੀਵਨ ਚੱਲਦਾ ਹੀ ਇਹਦੇ ਨਾਲ ਹੈ, ਖਿੜਿਆ ਚਿੱਕੜ ਦੇ ਵਿੱਚ ਹੀ ਹੈ, ਪਰ ਜੇ ਕਿਤੇ ਚਿੱਕੜ ਉੱਤੇ ਆ ਗਿਆ ਫੁੱਲ ਦੇ ਫੁੱਲ ਹੀ ਨਹੀਂ ਰਹਿਣ। ਇਸ ਕਰਕੇ ਸੰਤ ਬਾਬਾ ਤਰਸਨੀ ਮਹਾਰਾਜ ਤਪ ਕਰੇ ਸੀ ਤੇ ਪੈਰਾਂ ਵਿੱਚ ਜੋੜਾ ਵੀ ਨਹੀਂ ਸੀ, ਵਸਤਰ ਵੀ ਨਹੀਂ ਸੀ, ਇੰਨੇ ਪਾਟੇ ਹੋਏ ਸੀ। ਇੱਕ ਮਾਈ ਨੇ ਵਸਤਰ ਦੇ ਵਿੱਚ ਲਪੇਟ ਕੇ ਮਾਇਆ ਰੱਖ ਦਿੱਤੀ ਕੋਲ, ਵੀ ਆਪ ਹੀ ਜਦੋਂ ਖੋਲਣਗੇ ਨਿਕਲ ਆਏ, ਤੇ ਮਹਾਂਪੁਰਸ਼ ਨੇ ਵਸਤਰ ਝਾੜਿਆ ਵਿੱਚੋਂ ਮਾਇਆ ਗਿਰ ਪਈ, ਉਹਨਾਂ ਨੇ ਦੱਬ ਦਿੱਤੀ। ਜਦੋਂ ਸੁਰਤ ਜੋੜਦੇ ਨੇ ਸ਼ਬਦ ਨਾਲ, ਉਹ ਟੱਗੇ ਚ ਜਾਂਦੀ ਵੀ ਉੱਥੇ ਪਈ ਹੈ ਫਲਾਣੇ ਝਾੜ ਦੇ ਵਿੱਚ, ਉੱਟੇ ਚੱਕ ਕੇ ਗਦਾਵਰੀ ਚ ਖਿਲਾਰ ਦਿੱਤੀ। ਕਹਿੰਦੇ ਜਿੰਨਾ ਚਿਰ ਚਮੜੀ ਤੇ ਦਮੜੀ ਚ ਸੁਰਤ ਰਹੇਗੀ ਉਹਨਾਂ ਚਿਰ ਸ਼ਬਦ ਨਾਲ ਨਹੀਂ ਹੋਏਗੀ। ਹੁਣ ਇਸੇ ਪਾਸੇ ਦੌੜ ਹੈ ਸਾਰੀ ਵੀ, ਪਾਪਾ ਬਾਝੋ ਹੋਵੇ ਨਾ ਹੀ ਮਾਇਆ ਸਾਥ ਨਾ ਜਾਈ, ਬਿਨਾਂ ਪਾਪ ਕਰਨ ਤੋਂ ਇਕੱਠੀ ਨਹੀਂ ਹੋਣੀ, ਜੇ ਜਾਣੀ ਵੀ ਨਾਲ ਨਹੀਂ ਇੱਥੇ ਛੱਡ ਕੇ ਤੁਰ ਜਾਣ। ਭਾਈ ਸਿੰਘਾਂ ਆਟੇ ਦੇ ਦੋ ਬੁੱਕ ਇਹ ਤੱਠ ਕਰ ਮੌਰ ਵੀ ਪ੍ਰਸ਼ਾਦ ਨਹੀਂ ਬੰਨਾ ਰੱਜ ਕੇ, ਇੱਕ ਬੁੱਕ ਭਰ ਕੇ ਭਾਈ ਲੈਣੇ ਨੇ ਆਪਣੇ ਕੋਲੋਂ, ਭਾਈ ਸਿੰਘ ਦੀ ਰਸਤੇ ਵਿੱਚ ਇੱਕ ਹੋਰ ਬੁੱਕ ਆਟੇ ਦਾ ਪਾ ਦਿੱਤਾ। ਅੱਜ ਆਪਾਂ ਕਹਿੰਦੇ ਪ੍ਰਚਾਰ ਦੀ ਲੋੜ ਹੈ, ਲੋੜ ਨਹੀਂ ਹੈ, ਤੁਸੀਂ ਆਪਣਾ ਜੀਵਨ ਗੁਰੂ ਦੇ ਮਾਰਗ ਵਿੱਚ ਲਓ, ਲੋਕ ਆਪ ਹੀ ਦੇਖ ਕੇ ਪ੍ਰਚਾਰ ਹੋਈ ਜਾਏ। ਸਿੱਖ ਦਾ ਤਾਂ ਜੀਵਨ ਹੀ ਪ੍ਰਚਾਰ ਹੈ, ਪਰ ਅਸੀਂ ਕਹਿੰਦੇ ਸਾਡਾ ਜੀਵਨ ਨਾ ਹੋਵੇ, ਲੋਕੀ ਪ੍ਰਚਾਰ ਕਰਕੇ ਉਹ ਤਾਂ ਤੁਹਾਨੂੰ ਦੇਖ ਕੇ ਪਰਾਂ ਦੌੜ ਜਾਣਗੇ। ਸਾਊਥ ਅਫਰੀਕਾ ਵਿੱਚ ਇੱਕ ਗੋਰਾ ਸ਼ੀਸ਼ਕ ਨਿਸ਼ੇ ਬਣਿਆ, ਉਹਨੇ ਇੰਟਰਨੈਟ ਖੋਲਿਆ, ਦੇਖਿਆ ਕਿਤੇ ਚਰਖੜੀਆਂ ਖੋਕਰ ਬੰਦ ਬੰਦ ਕੱਟੇ, ਨੀਹਾਂ ਵਿੱਚਣੇ ਜਾ ਰਹੇ ਛੋਟੇ ਛੋਟੇ ਲਾਲ। ਗੁਰਸਿੱਖ ਨੂੰ ਬੁਲਾ ਕੇ ਪੁੱਛਿਆ ਵੀ ਇਹ ਅਸਲੀ ਗੱਲਾਂ ਨੇ ਜਾਂ ਪਿਕਚਰਾਂ ਫੋਟੋਆਂ ਬਣੀਆਂ ਹੋਈਆਂ ਨੇ? ਕਹਿੰਦਾ ਨਹੀਂ, ਸਿੱਖ ਇਤਿਹਾਸ ਹੈ ਅਸਲੀ। ਕਹਿੰਦਾ ਮੈਂ ਦੇਖਣਾ ਚਾਹੁੰਦਾ, ਕਿਉਂਕਿ ਸਤਸੰਗ ਜੀ ਹੁਣ ਸਮਾਂ ਜਿਹੜਾ ਆਇਆ ਦੇਖ ਕੇ ਲੋਕ ਮੰਨਣਗੇ ਸੁਣ ਕੇ ਨਹੀਂ। ਇਸੇ ਕਰਕੇ ਰੋਜ਼ ਨਵੇਂ ਤੋਂ ਨਵਾਂ ਛੋਛਾ ਸਿੱਖ ਧਰਮ ਵਿੱਚ ਛੱਡਿਆ ਜਾ ਰਿਹਾ ਹੈ। ਉਹ ਲੋਕ ਕਹਿੰਦੇ ਬਚਾਓ, ਸਾਰੀ ਦੁਨੀਆ ਇਸ ਧਰਮ ਦੀ ਲਪੇਟ ਚ ਆ ਜਾਏਗੀ, ਕਿਉਂਕਿ ਦਿਖਾਉਣ ਵਾਸਤੇ ਜੇ ਹੈ ਤਾਂ ਸਿੱਖ ਧਰਮ ਵਿੱਚ ਹੈ। ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਲੱਖਾਂ ਗੱਲਾਂ ਪ੍ਰਤੱਖ ਦਿਖਾਈਆਂ ਜਾ ਸਕਦੀਆਂ, ਪ੍ਰਤੱਖ। ਇਸ ਕਰਕੇ ਦੂਜੇ ਧਰਮਾਂ ਦੇ ਲੋਕ ਸਾਡੇ ਲੋਕਾਂ ਨੂੰ ਖਰੀਦ ਕੇ ਛੋਛੇ ਨਵੇਂ ਧਰਮ ਵਿੱਚ ਛਡਾ ਰਹੇ, ਤੇ ਅਸੀਂ ਉਹਨਾਂ ਦੀ ਗੱਲਾਂ ਦੇ ਮਗਰ ਲੱਗ ਕੇ ਗੁੰਮਰਾਹ ਹੋ ਜਾਂਦੇ ਹਾਂ ਵੀ ਸਾਡੀਆਂ ਗੱਲਾਂ ਲੋਕਾਂ ਦੇ ਅੱਗੇ ਲਿਆ ਰਹੇ ਨੇ। ਲੋਕਾਂ ਨੂੰ ਤਰਕ ਹੋਵੇ, ਇਹਨਾਂ ਤੋਂ ਨਫ਼ਰਤ ਹੋਵੇ, ਨਹੀਂ ਤਾਂ ਸਾਰੇ ਆਪਣੇ ਆਪ ਹੀ ਇਹਨਾਂ 'ਚ ਆ ਰਹੇ ਨੇ। ਰਾਜ ਕਰੇਗਾ ਖਾਲਸਾ, ਆਪ ਹੀ ਰਹੇ ਨਾ ਕੋਈ, ਉਹ ਵਚਨ ਸੱਤ ਹੈ, ਪਰ ਆਪਾਂ ਨਹੀਂ ਪ੍ਰਚਾਰ ਕਰ ਸਕੇ। ਇਹ ਸੈਂਸ ਇੰਟਰਨੈਟ ਆਪਣੇ ਆਪ ਸਾਰੀ ਦੁਨੀਆਂ 'ਚ ਪ੍ਰਚਾਰ ਕਰ ਦੇਗੇ, ਦੇਖਣ ਨੂੰ ਲੋਕ ਰੀਠਾ ਮਿੱਠਾ, ਸੱਚੀ ਗੱਲ ਹੈ, ਇਹ ਤਾਂ ਕੌੜਾ ਹੁੰਦਾ ਹੈ, ਦੇਖਣਗੇ ਵੀ ਹਾਂ ਸੱਚੀ ਗੱਲ, ਪ੍ਰਚਾਰ ਆਪ ਹੀ ਦੇਖਣਗੇ। ਤੁਹਾਨੂੰ ਧੰਨ ਸਾਹਿਬ ਦੁੱਧ ਨਹੀਂ ਜੰਮਦਾ, ਸੱਚੀ ਗੱਲ ਹੈ, ਇਹ ਤਾਂ ਛਿੱਟਾ ਡਿੱਗ ਪਏ ਜੰਮ ਜਾਂਦਾ, ਕਹਿਣਗੇ ਹਾਂ ਸੱਚੀ ਹੈ ਗੱਲ। ਹੁਣ ਇਸੇ ਪਾਸੇ ਨਾ ਜਾਈਏ ਆਪਾਂ, ਅੱਜ ਸਾਡੇ ਲੋਕਾਂ ਨੂੰ ਖਰੀਦ ਕੇ ਸਾਡੇ ਧਰਮ ਤੋਂ ਉਲਟ ਪ੍ਰਚਾਰ ਕਰਾਇਆ ਜਾ ਰਿਹਾ, ਛੋਛੇ ਛੱਡੇ ਜਾ ਰਹੇ ਨਵੇਂ ਤੋਂ ਨਵੇਂ। ਹੁਣ ਆਪਾਂ ਉਹਨਾਂ ਗੱਲਾਂ 'ਚ ਆਉਣਾ ਜਾਂ ਨਹੀਂ ਆਉਣਾ ਉਹ ਆਪਣੀ ਮਰਜ਼ੀ ਹੈ, ਗੁਰੂ ਦੇ ਉਪਦੇਸ਼ ਨਾਲ ਜੁੜੇ ਰਹੋ, ਬਾਕੀ ਕਿਸੇ ਦੀਆਂ ਗੱਲਾਂ 'ਚ ਨਾ ਆਇਆ। ਬਹੁਤ ਕੁਛ ਕਹਿਣ ਵਾਲੇ ਆਉਣਗੇ ਜੇ, ਅਤੇ ਬਹੁਤ ਕੁਛ ਕਹਿਣ। ਭਾਈ ਸਿੰਘ ਨੂੰ ਜਦੋਂ ਆਟੇ ਦਾ ਬੁੱਕ ਪਾਇਆ ਭਾਈ ਲੈਣੇ ਨੇ, ਭਾਈ ਸਿੰਘ ਕਹਿੰਦਾ ਲੈਣਿਆ ਇਹ ਆਟੇ ਦਾ ਬੁੱਕ ਕੱਢ ਲੈ, ਮੇਰੇ ਗੁਰੂ ਦਾ ਹੁਕਮ ਹੈ ਕਿ ਪਰਾਇਆ ਹੱਕ ਨਹੀਂ ਖਾਣਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਗੁਰੂ ਮੰਨਣਾ ਨਹੀਂ ਹੈ, ਗੁਰੂ ਦੇ ਹੁਕਮ ਨੂੰ ਮੰਨਣਾ। ਆ ਜਿਹੜੇ ਮਨਾਰੇ ਕਈ ਮੰਜ਼ਲੇ ਪੈਂਦੇ ਆ, ਹੱਕ ਪਰਾਏ ਨਾਲ ਹੀ ਪੈਂਦੇ ਆ, ਦਸਾਂ ਨਵਾਂ ਦੀ ਕਿਰਤ ਨਾਲ ਨਹੀਂ ਪੈਂਦੇ। ਕਈ ਗੱਲਾਂ ਬੁਰੀਆਂ ਤਾਂ ਲੱਗਣਗੀਆਂ, ਪਰ ਸਾਨੂੰ ਕਿਹੜਾ ਤੁਸੀਂ ਲੈਕਸ਼ਨ ਸਪੋਰਟ ਕਰਨੀ ਵੀ ਸਾਨੂੰ ਹਰਾ ਦਿਓਗੇ ਅਗਲੀ ਵਾਰੀ? ਅਸੀਂ ਤਾਂ ਚੌਕੀਦਾਰ ਹਾਂ, ਹੁੱਕਾ ਦੇਣਾ ਨਹੀਂ ਸੁਣਨਾ, ਨਾ ਸੁਣੇ। ਸਾਹਿਬ ਕਹਿੰਦੇ ਜੇ ਹਿੰਦੂ ਖਾਂਦਾ ਹੱਕ ਪਰਾਇਆ ਤਾਂ ਗਊ ਦਾ ਮਾਸ ਖਾ ਰਿਹਾ, ਜੇ ਮੁਸਲਮਾਨ ਪਰਾਇਆ ਹੱਕ ਖਾਂਦਾ ਤਾਂ ਸੂਰ ਦਾ ਮਾਸ ਖਾ ਰਿਹਾ। ਤੇ ਹੱਕ ਕੌਣ ਖਾ ਰਿਹਾ ਆਪਣੇ ਪਤਾ ਸਭ ਨੂੰ, ਕੋਈ ਵਿਰਲਾ ਹੀ ਹੋਣਾ। ਤੇ ਫਿਰ ਉਹਨਾਂ 'ਚ ਗਿਣਤੀ ਤਾਂ ਆਪਣੀ ਹੋਈ ਹੈ ਨਾ, ਗੁਰਪੀਰ ਹਾਮਾ ਤਾਂ ਭਰੇ, ਜਿੰਨੇ ਮਰਜ਼ੀ ਨੱਕ ਰਗੜੀ ਜਾਏ ਗੁਰੂ ਗ੍ਰੰਥ ਸਾਹਿਬ ਨੇ ਹਾਮੀ ਨਹੀਂ ਭਰਨੀ, ਕਿਉਂਕਿ ਪਰਾਇਆ ਹੱਕ ਖਾ ਰਿਹਾ। ਤਾਂ ਗਰੀਬਾਂ ਦਾ ਖੂਨ ਜੋੜ ਜੋੜ ਕੇ ਪੀ ਰਿਹਾ ਹੈ ਤੇ ਮਹਿੰਗੇ ਮਹਿੰਗੇ ਜਾ ਕੇ ਲਾਉਂਦਾ ਪੱਥਰ ਕੇ ਪਤਾ ਲੱਗਦਾ ਹੈ ਪਰ ਆਪਣੇ ਗੁਰੂ ਨੂੰ ਪੁੱਛ ਲੈ
ਤੇਰੀ ਭਰਨੀ ਨੀ ਗੁਰਾਂ ਨੇ ਮਾਮੀ ਓਏ ਹੱਕ ਪਰਾਇਆ ਖਾਣ ਵਾਲਿਆ ਭਰਨੀ ਨੀ ਗੁਰਾਂ ਨੇ ਤੇਰੀ ਮਾਮੀ ਹੱਕ ਪਰਾਇਆ ਖਾਣ ਵਾਲਿਆ
ਘਰਵਾਲੀ ਕਹਿੰਦੀ ਤੁਸੀਂ ਸਾਰਾ ਦਿਨ ਗਾਰਾਂ ਇੱਟਾਂ ਢੋਂਦੇ ਰਹੇ ਹੋ ਤੁਸੀਂ ਦੋ ਪ੍ਰਸ਼ਾਦੇ ਛੱਕ ਲਓ, ਮੈਂ ਤਾਂ ਘਰ ਵਿਹਲੀ ਰਹਿਣਾ, ਮੈਂ ਇੱਕ ਛੱਕ ਕੇ ਗੁਜ਼ਾਰਾ ਕਰਨਾ। ਗ੍ਰਿਸ਼ਤ ਵਰਗਾ ਪਵਿੱਤਰ ਧਰਮ ਤਾਂ ਨਹੀਂ ਕੋਈ, ਜੇ ਪ੍ਰੇਮ ਹੋਵੇ, ਜੇ ਕਲੇਸ਼ ਹੋਵੇ, ਇਹਦੇ ਵਰਗਾ ਨਰਕ ਵੀ ਕੋਈ ਨਹੀਂ। ਹੈ ਤਾਂ ਪਵਿੱਤਰ ਹੈ ਸਭ ਤੋਂ, ਪਰ ਜੇ ਹੋਵੇ ਪ੍ਰੇਮ, ਤੇ ਜੇ ਖੜਕਾ ਤਿੜਕਾ ਹੁੰਦਾ ਰਹੇ, ਫਿਰ ਨਰਕ ਵੀ ਇਹਦੇ ਵਰਗਾ ਕੋਈ। ਲੈਣਾ ਦੇਖ ਰਹੇ ਇਹ ਗੱਲਾਂ ਪਾਈ ਸੀਆਂ, ਕਹਿੰਦਾ ਤੇਰੀ ਦੁੱਧ ਕਿਵੇਂ ਪਏਗਾ ਤੇਰੀ ਕੁੱਖੋਂ, ਜਿਹੜਾ ਤੇਰੀ ਖੇਡ ਗੋਦ ਵਿੱਚ ਖੇਡਦਾ। ਜੇ ਤੂੰ ਭੁੱਖੀ ਰਹੀ ਪ੍ਰਸ਼ਾਦਾ ਨਾ ਛੱਕਿਆ ਰੱਜ ਕੇ, ਉਹਨੇ ਦੁੱਧ ਕਿੱਥੋਂ ਪੀਣਾ। ਮੈਂ ਤਾਂ ਮਰਦਾ, ਮੇਰੇ ਵਿੱਚ ਜਰਨ ਦੀ ਸ਼ਕਤੀ ਹੈ, ਮੈਂ ਜਰਨਾ ਗਾ ਭੁੱਖ, ਪਰ ਤੂੰ ਦੋ ਪ੍ਰਸ਼ਾਦੇ ਛੱਕ। ਤੇਰੇ ਖਿਆਲ ਕੋਮਲ, ਉਹ ਭੁੱਖਾ ਰਹੇਗਾ ਤੇਰੀ ਗੋਦ ਵਿੱਚ ਖੇਡਣ ਨਾਲ। ਹੁਣ ਨਾ ਉਹ ਘਰ ਵਾਲੀ ਛੱਕਦੀ ਹੈ ਦੋ ਪ੍ਰਸ਼ਾਦੇ, ਤੇ ਨਾ ਭਾਈ ਸੀਆਂ ਛੱਕ। ਫਕੀਰ ਆ ਗਿਆ ਮੰਗਣ ਨਾਲ, ਅਰਖ ਜਗਾਏ ਕੇ ਗੁਰੂ ਕੇ ਸਿੱਖਾ, ਉਹ ਮੈਂ ਸਾਰੇ ਸ਼ਹਿਰ ਚ ਫੇਰਾ, ਮੈਨੂੰ ਦੋ ਟੁੱਕ ਰੋਟੀ ਨਹੀਂ ਸਿਰੇ ਦਿੱਤੀ। ਸਿੱਖ ਦਾ ਘਰ ਗੁਰੂ ਦਾ ਘਰ ਹੈ, ਇੱਥੋਂ ਖਾਲੀ ਨਹੀਂ ਗਿਆ। ਜਿਹੜਾ ਸਿੱਖ ਦਾ ਘਰ ਹੈ ਗੁਰੂ ਦਾ, ਸਭ ਕੁਛ ਗੁਰੂ ਦਾ। ਉੱਥੇ ਸਤਿਗੁਰੂ ਮਹਾਰਾਜ ਕਹਿੰਦੇ, ਜਿਹੋ ਜਿਹਾ ਮਰਜ਼ੀ ਕਿਸੇ ਨੇ ਭੇਖ ਪਾਇਆ ਪਰ ਕਮਾਈ ਨਹੀਂ ਕਰਦਾ, ਉਹਦੇ ਨਾਲ ਗ੍ਰਿਸ਼ਤੀ ਹਜ਼ਾਰਾਂ ਗੁਣਾ ਚੰਗਾ। ਇਸ ਭੇਖਾ ਥਾਵੋ ਗਿਰਵੋ ਭਲਾ, ਜਿੱਥੋਂ ਕੋ ਵਰਸਾਏ। ਜਿਹਦੇ ਦਰ ਤੋਂ ਕੋਈ ਆ ਕੇ ਕੁਛ ਲੈ ਕੇ ਜਾਂਦਾ ਸੀਸ ਦੇ ਜਾਂਦਾ, ਉਦੋਂ ਤਾਂ ਗ੍ਰਿਸ਼ਤੀ ਚੰਗਾ ਹੈ। ਜੇ ਪਾ ਕੇ ਕੱਪੜੇ ਸਵਾਰਿਆ ਆਪਣਾ ਨਹੀਂ ਕਿਸੇ ਦਾ, ਐਵੇਂ ਜ਼ਿੰਦਗੀ ਮਨੁੱਖਾ ਜਨਮ ਬਰਬਾਦ ਕਰ ਲਿਆ। ਫਕੀਰ ਨੇ ਆ ਕੇ ਅੱਖ ਜਗਾਈ, ਗੁਰ ਸਿੱਖਾ ਮੈਨੂੰ ਦੋ ਟੁੱਕ ਰੋਟੀ ਨਹੀਂ ਕਿਸੇ ਨੇ ਦਿੱਤੀ। ਅੱਜ ਕੱਲ੍ਹ ਦੇ ਗੁਰੂ ਕਹਿੰਦੇ ਨੇ, ਦਾਨ ਨਾ ਦਿਓ ਲੈਣਾ ਪਏਗਾ, ਦਿਓ ਨਾ, ਜੇ ਆਵੇ ਤੁਹਾਨੂੰ ਮੋੜ ਦਿਓ। ਸਤਸੰਗ ਜੀ, ਲੈਣਾ ਤਾਂ ਪੈਂਦਾ ਜੇ ਲੈਣ ਦੀ ਇੱਛਾ ਰੱਖ ਕੇ ਦਾਨ ਕਰੇ, ਵੀ ਮੈਂ ਪ੍ਰਸ਼ਾਦਾ ਦੇ ਰਿਹਾ ਤੇ ਅਗਲੇ ਜਨਮ ਚ ਮੈਨੂੰ ਪ੍ਰਸ਼ਾਦੇ ਮਿਲ ਜਾਣਗੇ, ਤਾਂ ਮਿਲਦਾ। ਜੇ ਮਨ ਚ ਵਿਚਾਰ ਹੈ ਵੀ ਵਸਤੂ ਦਾਤ ਗੁਰੂ ਦੀ ਹੈ, ਰੱਬ ਦਾ ਕੋਈ ਭੇਜਿਆ ਲੋੜਵੰਦ ਆ ਗਿਆ ਦਰ ਤੇ, ਖਾਲੀ ਨਾ ਜਾਏ, ਉੱਥੇ ਲੈਣ ਦਾ ਮਤਲਬ ਕੀ? ਗੁਰਮੁਖ ਨਾਮ ਦਾਨ ਇਸ਼ਨਾਮ, ਖਾਲੀ ਨਹੀਂ ਮੁੜੇ। ਸਾਰੇ ਧਰਮ ਚੰਗੇ ਨੇ, ਪੂਜਣ ਯੋਗ ਨੇ, ਸਤਿਕਾਰ ਯੋਗ ਨੇ। ਜੇ ਦੇਗ ਚੱਲ ਰਹੀ ਹੈ ਤਾਂ ਗੁਰੂ ਨਾਨਕ ਦੇ ਘਰ ਦੀ ਚੱਲ। ਦੇਗ ਤੇਗ ਜੱਗ ਮੈਂ ਦੋ ਚੱਲੇ, ਤੇਗ ਵੀ ਤੇ ਦੇਗ ਵੀ। ਗੁਰੂ ਨਾਨਕ ਦੇ ਘਰ ਦੇ ਭਾਵੇਂ ਵਿਦੇਸ਼ਾਂ ਚ ਚਲੇ ਜਾਓ, ਉੱਥੇ ਵੀ ਗੁਰੂ ਕੇ ਲੰਗਰ ਚੱਲ ਰਹੇ। ਸਭ ਤੋਂ ਛੋਟੀ ਸਭ ਤੋਂ ਨਵੀਂ ਕੌਮ ਦੁਨੀਆਂ ਚ ਸਿੱਖ ਕੌਮ ਹੈ, ਜਿਹਨੂੰ ਕਾਲ ਪੁਰਖ ਤੋਂ ਬਗੈਰ ਕਿਸੇ ਦੀ ਸਪੋਰਟ ਨਹੀਂ। ਜੇ ਲੰਗਰ ਚੱਲਦੇ ਨੇ ਤਾਂ ਗੁਰੂ ਨਾਨਕ ਦੇ ਘਰ ਦੇ ਚੱਲ ਰਹੇ, ਤੇ ਵੱਧਦੇ ਜਾ ਰਹੇ ਨੇ, ਟੋਟ ਨਹੀਂ ਆ ਰਹੇ, ਘਟਣਗੇ ਨਹੀਂ। ਬਾਬਾ ਜੀ ਨੇ, ਬਾਬਾ ਜੈਮਨ ਸਿੰਘ ਭਿੰਡਰ ਜੀ ਨੇ ਅਨਾਊਂਸਮੈਂਟ ਅੱਜ ਕਰ ਦੇਣੀ ਹੈ, ਕੱਲ੍ਹ ਪਰਸੋਂ ਕਰ ਹੀ ਦੇਣੀ ਹੈ। ਹੁਣ ਰਸਤ ਨਾ ਲੈ ਕੇ ਆਇਓ, ਬਾਕੀ ਥਾਵਾਂ ਤੋਂ ਨਹੀਂ, ਵੱਧ ਤੋਂ ਵੱਧ ਲੈ ਕੇ ਆਇਓ, ਸਟੋਰ ਕਰਾਂਗੇ, ਬਾਹਰ ਵੇਚਾਂਗੇ ਤੇ ਲੜ ਪਵਾਂਗੇ ਨਾਲ। ਪਰ ਇਹ ਗੁਰੂ ਕਾ ਲੰਗਰ ਹੈ, ਅਨਾਊਂਸਮੈਂਟ ਆਉਣੀ ਹੈ, ਰਸਤ ਨਾ ਲੈ ਕੇ ਆਇਓ, ਨਾ ਮਾਇਆ ਸਾਡੇ ਕੋਲ ਪਹੁੰਚ ਚੁੱਕੀ ਲੋੜ ਵਾਸਤੇ, ਤਾਂ ਚੱਲਦੇ। ਤੇ ਜਦੋਂ ਜਮ੍ਹਾਂ ਕਰਨ ਦੀ ਇੱਛਾ ਬਣੇਗੀ ਫਿਰ ਨਹੀਂ ਚੱਲਣ। ਖਾਵੋ ਖਰਚੋ ਰਲ ਮਿਲ ਭਾਈ, ਦੋਟ ਨਾ ਹੋਵੇ ਵੱਧੋ ਜਾਈ। ਜਦੋਂ ਵਰਤਾਈ ਜਾਓਗੇ ਫਿਰ ਆਈ ਜਾਏਗਾ, ਜਦੋਂ ਲੱਗ ਜਾਓਗੇ ਜਮ੍ਹਾਂ ਕਰਨ ਫਿਰ ਨਹੀਂ ਆਏ। ਜਿੰਨਾ ਵਰਤਾਓਗੇ ਉਨਾ ਉਦੋਂ ਵਧੇਗਾ। ਇਸ ਕਰਕੇ ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ, ਸਿੱਖ ਦੇ ਘਰ ਤੋਂ ਖਾਲੀ ਨਹੀਂ ਜਾ ਸਕਦਾ। ਬਾਬਾ ਸਾਹਿਬ ਸਿੰਘ ਜੀ ਨੂੰ ਬਾਗੀ ਕਰਾਰ ਦੇ ਦਿੱਤਾ ਮੁਗਲ ਸਰਕਾਰ ਨੇ, ਤੇ ਬਾਬਾ ਜੀ ਜੰਗਲ ਵਿੱਚ ਕੁਟੀਆ ਬਣਾ ਕੇ ਛਿਪ ਕੇ ਰਹਿੰਦੇ ਨੇ ਤੇ ਬੰਦਗੀ ਕਰਦੇ। ਇੱਕ ਛੋਟੀ ਜਿਹੀ ਬੱਚੀ ਜਿਹਦੀ ਅੱਖਾਂ ਨਹੀਂ ਸੀ, ਨੇਤਰਹੀਨ ਸੀ, ਅੰਨੀ ਸੀ, ਉਹਦੇ ਮਾਂ ਪਿਓ ਨੂੰ ਜੰਗਲ 'ਚ ਛੱਡ ਗਏ। ਅੰਨੀ ਦਾ ਕੀ ਕਰਨਾ? ਜਿਵੇਂ ਅੱਜ ਕੱਲ੍ਹ ਜੰਮਣ ਤੋਂ ਪਹਿਲਾਂ ਮਾਰ ਦਿੰਦੇ ਨੇ, ਪਹਿਲਾਂ ਲੋਕ ਕਿਸ ਤਰ੍ਹਾਂ ਕਰਦੇ ਹੁੰਦੇ ਸੀ। ਉਹ ਰੋ ਰਹੀ ਜੰਗਲ ਦੇ ਵਿੱਚ ਪਈ ਤੇ ਬਾਬਾ ਸਾਹਿਬ ਸਿੰਘ ਬੇਨਤੀ ਫਿਰਦੇ ਬੰਦਗੀ ਕਰਦੇ ਬਾਤ ਸੁਣੀ ਚੁੱਕ ਲਿਆ ਪਾਲ ਲਈ ਬਾਬਾ ਜੀ ਨੇਤਰਹੀਣ ਹੈ ਪਰ ਸੇਵਾ ਕਰਦੀ ਇੱਕ ਨੂਰਦੀਨ ਸੂਬੇਦਾਰ ਨੇ ਵੈਰ ਪੈ ਗਿਆ ਕਿ ਜਿੱਥੇ ਬਾਬਾ ਸਾਹਿਬ ਸਿੰਘ ਦਿਨ ਮੈਂ ਉਹਨਾਂ ਨੂੰ ਮਾਰਨਾ ਤੇ ਨਾਮ ਲੈਣਾ ਲੱਭਦਾ ਲੱਭਦਾ ਆ ਗਿਆ ਤੇ ਬਾਬਾ ਸਾਹਿਬ ਸਿੰਘ ਦੀ ਨਦੀ ਵਿੱਚੋਂ ਪਾਣੀ ਦਾ ਬੁੱਕ ਭਰਦੇ ਡੋਲ ਦਿੰਦੇ ਨੂਰ ਦੀ ਨਿਗਾਹ ਪੈ ਗਏ ਬਾਬਾ ਸਾਹਿਬ ਸਿੰਘ ਗੋਲੀ ਮਾਰਨ ਲੱਗੇ ਸੀ ਮਾਰਨ ਲੱਗੇ ਸੀ ਅਜੇ ਤੇ ਉਹਨੇ ਦੇਖਿਆ ਇਹ ਕਿਰਿਆ ਕੀ ਹੋ ਰਹੀ ਬੁੱਕ ਭਰਦੇ ਨੇ ਡੋਲ ਦਿੰਦੇ ਫਿਰ ਭਰਦੇ ਨੇ ਫਿਰ ਡੋਲ ਦਿੰਦੇ ਨੇੜੇ ਹੋ ਕੇ ਦੇਖਿਆ ਬਾਬਾ ਇਹ ਕੀ ਕਰਨਾ ਕਹਿੰਦਾ ਵੀ ਨੇੜੇ ਹੋ ਕੇ ਦੇਖ ਬਿੱਛੂ ਹੈ ਬਿੱਛੂ ਰੁੜਿਆ ਜਾਂਦਾ ਮੈਨੂੰ ਕੱਢਣਾ ਇਹ ਮੇਰੇ ਹੱਥ ਤੇ ਡੰਗ ਮਾਰ ਦਿੰਦਾ ਫਿਰ ਮੇਰੇ ਹੱਥ ਖੁੱਲ ਜਾਂਦੇ ਨੇ ਪਾਣੀ ਡੁੱਲ ਜਾਂਦਾ ਫਿਰ ਬੁੱਕ ਭਰਦਾ ਤੇ ਸਾਰੇ ਹੱਥ ਚ ਖੂਨ ਵਗ ਰਿਹਾ ਤੇ ਨੂਰਦੀਨ ਕਹਿੰਦਾ ਫਿਰ ਰੁੜ ਜਾਂਦੇ ਮੈਨੂੰ ਜਦ ਤੁਹਾਡੇ ਹੱਥ ਤੇ ਡੰਗ ਮਾਰ ਮਾਰ ਕੇ ਖੂਨ ਕਹਿੰਦੇ ਫਰਕ ਤਾਂ ਇੰਨਾ ਹੀ ਹੈ ਇਹ ਆਪਣੀ ਆਦਤ ਨਹੀਂ ਛੱਡਦਾ ਫਿਰ ਮੈਂ ਆਪਣੀ ਆਦਤ ਛੱਡਦਿਆਂ ਇਹਦਾ ਡੰਗ ਮਾਰਨ ਆਦਤ ਹੈ ਤੇ ਮੇਰੇ ਗੁਰੂ ਦਾ ਹੁਕਮ ਹੈ ਪਰਉਪਕਾਰ ਕਰਨ ਦਾ ਹੁਕਮ ਇਹ ਆਪਣਾ ਸੁਭਾਅ ਨਹੀਂ ਛੱਡਦਾ ਮੈਂ ਆਪਣਾ ਸੁਭਾਅ ਨਹੀਂ ਛੱਡਦਾ ਅਸਰ ਪਏਗਾ ਕਰਮ ਜੇ ਪੁੱਤਰ ਵੀ ਲਦਾਇ ਕਰਮ ਕਰ ਲਏਗਾ ਪਿਓ ਕਰਕੇ ਇਸ ਘਰ ਚੋਂ ਚਲਾ ਜਾ ਤੂੰ ਕਰਮ ਸਹੀ ਨਹੀਂ ਕੀਤਾ ਤੈਨੂੰ ਸਮਾਜ ਵੀ ਚੰਗਾ ਕੌਣ ਕਹੇਗਾ ਨੀਚ ਕਰਮ ਕਰਨ ਵਾਲਿਆ ਤੂੰ ਚੰਗੇ ਕਰਮ ਕਰ ਤੇਰਾ ਤੈਨੂੰ ਲੋੜ ਨਹੀਂ ਪਏਗੀ ਪ੍ਰਚਾਰ ਚ ਅੱਜ ਅਸੀਂ ਕਰਦੇ ਨੀਚ ਕਰਮ ਤੇ ਰੌਲਾ ਦੂਜਾ ਪਾ ਰਿਹਾ ਫਿਰ ਕਿਵੇਂ ਗੱਲ ਤਾਂ ਹੀ ਲੋਕ ਪਰਾਂ ਜਾ ਰਹੇ ਨੇ ਉਲਾਉਣ ਦੀ ਬਜਾਏ ਸਿੱਖੀ ਦੱਸਣ ਵਾਲਿਆਂ ਕੋਲ ਆਪ ਸਿੱਖੀ ਨਹੀਂ ਅਸੂਲ ਦੱਸ ਰਹੇ ਨੇ ਪਰ ਅਸੂਲ ਧਾਰਨ ਨਹੀਂ ਆਪ ਕੀਤੇ ਹੋਏ ਚਮਕ ਬਾਲੂ ਰੇਤੇ ਵਰਗੀ ਹੈ ਪਿਆਸਾ ਮੇਰੇ ਦੌੜ ਕੇ ਜਾਂਦਾ ਗਰਮੀ ਚ ਦੌੜ ਕੇ ਪਿਆਸ ਹੋਰ ਵਧਾ ਲੈਂਦਾ ਉੱਥੇ ਚਮਕ ਸੀ ਪਾਣੀ ਨਹੀਂ ਸੀ ਅੱਜ ਚਮਕ ਦਮਕ ਤਾਂ ਬਹੁਤ ਹੈ ਪਰ ਪਾਣੀ ਨਹੀਂ ਹੈ ਜੇ ਕਿ ਆਸੂ ਜਾਂਦਾ ਪਿਆਸਾ ਮੁੜ ਜਾਂਦਾ ਵਿੱਚ ਦੱਸਿਆ ਬਹੁਤ ਕੁਝ ਆ ਰਿਹਾ ਪਰ ਕਮਾਇਆ ਬਹੁਤ ਘੱਟ ਜਾ ਰਿਹਾ ਇਸ ਕਰਕੇ ਕਾਫੀ ਅਸਰ ਤਾਂ ਇਸ ਗੱਲ ਦਾ ਹੋ ਗਿਆ ਨੂਰਦੀਨ ਉੱਤੇ ਕਹਿੰਦਾ ਬਾਬਾ ਮੈਂ ਮਾਰਨਾ ਸੀ ਤੈਨੂੰ ਹੁਣ ਮਾਰਾ ਵਾ ਤਾਂ ਨਹੀਂ ਪਰ ਛੱਡਦਾ ਵੀ ਨਹੀਂ ਤੂੰ ਮੇਰੇ ਮਗਰ ਮਗਰ ਤੁਰਿਆ ਬਾਬਾ ਸਾਹਿਬ ਸਿੰਘ ਮਗਰ ਮਗਰ ਤੁਰ ਪਏ ਲੁਕਣਾ ਤੇ ਉਹਨੇ ਸੀ ਜਿਹਨੂੰ ਮੌਤ ਦਾ ਡਰ ਸੀ ਜਿਹਨੂੰ ਪਿਆਰੀ ਸੀ ਉਹਨੇ ਕੀ ਲੁਕਣਾ ਕਬੀਰ ਜਾ ਦਿਨ ਹੋ ਮੁਆ ਪਾਛੇ ਪਇਆ ਆਨੰਦ ਮੋਹੇ ਮਿਲੇ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ ਉੱਥੇ ਤਾਂ ਆਨੰਦ ਹੈ ਡਰ ਤਾਂ ਉੱਥੇ ਜਿਹਨਾਂ ਨੇ ਗੁਰੂ ਦੇ ਉਪਦੇਸ਼ ਚ ਚੱਲ ਕੇ ਆਪਣੇ ਭਲੇ ਵਾਸਤੇ ਕੀਤਾ ਨਹੀਂ ਕੁਛ ਉਹ ਸੋਚ ਰਹੇ ਨੇ ਮੌਤ ਨਾਲ ਹੈ ਆਉਣੀ ਤਾਂ ਹੈ ਪਰ ਜਿਹਨਾਂ ਦੀ ਨਹੀਂ ਕਮਾਈ ਉਹਨਾਂ ਵਾਸਤੇ ਭੈਦਾਇਕ ਹੈ ਜਿਹਨਾਂ ਨੇ ਕਮਾਈ ਕੀਤੀ ਉਹਨਾਂ ਵਾਸਤੇ ਆਨੰਦਦਾਇਕ ਹੈ ਮੌਤ ਪਿਆਰੀ ਵਸਤੂ ਉਹਨਾਂ ਵਾਸਤੇ ਜਿਵੇਂ ਬਿੱਲੀ ਆਪਣੇ ਮੂੰਹ ਨਾਲ ਆਪਣੇ ਬੱਚੇ ਨੂੰ ਵੀ ਫੜਦੀ ਹੈ ਤੇ ਚੂਹੇ ਨੂੰ ਵੀ ਫੜਦੀ ਮੂੰਹ ਇੱਕੋ ਹੀ ਹੈ ਗੁਰਮੁਖਾਂ ਵਾਸਤੇ ਮੌਤ ਸੁਖਦਾਈ ਹੈ ਮਨਮੁਖਾਂ ਵਾਸਤੇ ਦੁਖਦਾਈ ਹੈ ਜਿਨ੍ਹਾਂ ਨੇ ਮਨ ਦੀ ਮਰਜ਼ੀ ਦੀ ਜ਼ਿੰਦਗੀ ਬਤੀਤ ਕੀਤੀ ਹੈ ਉਹਨਾਂ ਵਾਸਤੇ ਤਾਂ ਦੁਖਦਾਈ ਆਪੀ ਨੇ ਭੋਗ ਭੋਗ ਕਹਿ ਹੋਏ ਭਸਮਣ ਭੌਰ ਸਦਾਇਆ ਆਪਣੀ ਮਰਜ਼ੀ ਦੇ ਭੋਗ ਭੋਗੇ ਜਿਨ੍ਹਾਂ ਨੇ ਤੇ ਜਿਨ੍ਹਾਂ ਨੇ ਗੁਰਦੇਵ ਦੇਸ਼ ਤੇ ਚੱਲ ਕੇ ਜ਼ਿੰਦਗੀ ਬਸਰ ਕੀਤੀ ਉਹ ਤਾਂ ਚਾਹੁੰਦੇ ਨੇ ਕਿੱਦਣ ਆਇਆ ਟਾਈਮ ਬਾਬਾ ਸਾਹਿਬ ਸਿੰਘ ਮਗਰ ਮਗਰ ਤੁਰੇ ਜਾਂਦੇ ਹਨੇਰਾ ਪੈ ਗਿਆ ਸੂਬੇਦਾਰ ਪਠਾਨ ਸੀ ਮੁਗਲ ਉਹ ਕਹਿੰਦਾ ਬਾਬਾ ਹਨੇਰਾ ਪੈ ਗਿਆ ਕਿਤੇ ਇੱਕ ਜੀ ਸਵੇਰ ਤੁਰ ਪਾਂਗੇ ਬਾਬਾ ਜੀ ਕਹਿੰਦੇ ਨੇੜੇ ਕੁਟੀਆ ਇੱਥੇ ਸਾਡੀ ਛੱਪਰੀ ਨੇੜੇ ਜੇ ਕਹੇ ਉੱਥੇ ਚੱਲੀਏ ਉੱਥੇ ਆ ਗਏ ਨੇਤਰਹੀਨ ਲੜਕੀ ਨੇ ਪ੍ਰਸ਼ਾਦੇ ਪਕਾਏ ਚਾਰ ਰੋਜ਼ ਚਾਰ ਹੀ ਪੱਕਦੇ ਉਹ ਤਾਂ ਨੇਤਰਹੀਨ ਸੀ ਤੇ ਬਾਬਾ ਸਾਹਿਬ ਸਿੰਘ ਜੀ ਨੇ ਨੂਰ ਦੀਨ ਦੀ ਥਾਲੀ ਚ ਰੱਖ ਦਿੱਤੇ ਦੋ ਪ੍ਰਸ਼ਾਦ, ਇੱਕ ਲੜਕੀ ਦੇ ਇੱਕ ਆਪਣੀ ਥਾਲੀ ਚ ਰੱਖ ਤੇ ਆਖਿਆ ਧੀਏ ਆ ਦੀਵਾ ਬੰਦ ਕਰਦੇ ਮੱਕੜ ਧਮੱਕੜ ਆ ਜਾਂਦੇ ਦੀਵੇ ਦੀ ਲਾਈਟ ਤੇ ਜੰਗਲ ਸੀ। ਹੁਣ ਬਾਬਾ ਜੀ ਕਿਰਿਆ ਕਰੀ ਜਾਂਦੇ ਆ ਪਰ ਪ੍ਰਸ਼ਾਦਾ ਛੱਕ ਨਹੀਂ ਰਹੇ, ਛੱਕਣ ਵਾਲੀ ਕਿਰਿਆ ਕਰਦੇ ਤੇ ਲੜਕੀ ਵੀ ਉਸੇ ਤਰ੍ਹਾਂ ਪ੍ਰਸ਼ਾਦੇ ਉਸੇ ਤਰ੍ਹਾਂ ਪਏ ਤੇ ਆਪਣਾ ਪ੍ਰਸ਼ਾਦਾ ਚੱਕ ਕੇ ਨੇੜੇ ਚ ਨੂਰਦੀਨ ਦੀ ਥਾਲੀ ਚ ਰੱਖ ਦਿੱਤਾ। ਇੱਥੇ ਧੀਆ ਹੈ ਮੇਰੇ ਘਰ ਭੁੱਖਾ ਨਾ ਰਹੇ, ਮਾਰਨ ਵਾਸਤੇ ਆਇਆ। ਗੁਰਸਿੱਖੀ ਬਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ, ਉੱਪਰ ਟਿਕੇ ਨਾ ਭੁਣਗਣਾ ਚਾਦਣਾ ਸੱਕੇ ਉੱਪਰ ਕਿਹੜੀ। ਆਪਾਂ ਤਾਂ ਬਾਹਰ ਖੜੇ ਰੌਲਾ ਪਾ ਰਹੇ ਹਾਂ, ਅਜੇ ਤਾਂ ਬੜੀ ਦੂਰ ਹੈ ਸਿੱਖੀ ਦੀ ਮੰਜ਼ਿਲ ਜਿੱਥੇ ਪਹੁੰਚਣਾ। ਇੱਥੇ ਤਾਂ ਭਾਈਆਂ ਤੋਂ ਭਾਈ ਕੋ ਰਹੇ ਨੇ ਗੱਲ, ਸਿੱਖੀ ਦੇ ਠੇਕੇਦਾਰ ਬਣੇ ਕਰਦੇ। ਜਦੋਂ ਆਪਣਾ ਸਾਰਾ ਕੁਛ ਨਿਸ਼ਾਵਰ ਕਰਦਾ ਸਾਰਾ ਕੁਛ ਆਪ ਹੀ ਤੇਰਾ ਹੋ ਜਾਣਾ। ਇਸ ਕਰਕੇ ਉਹ ਜਦੋਂ ਲੜਕੀ ਵੀ ਉਸੇ ਤਰ੍ਹਾਂ ਉਹ ਨੇੜੇ ਚ ਕਿਰਿਆ ਕਰਦੀ ਰਹੀ ਤੇ ਬਾਬਾ ਜੀ ਨੇ ਪ੍ਰਸ਼ਾਦਾ ਲੜਕੀ ਥਾਲੀ ਚੁੱਕਿਆ ਤੇ ਨੂਰ ਜੀ ਦੀ ਥਾਲੀ ਚ ਰੱਖਿਆ। ਅਸੀਂ ਤਾਂ ਬਿਨ ਛੱਕਿਆ ਕਿ ਸੌ ਜਾਂਗੇ, ਇਹ ਆਇਆ ਥਿੱਤੀ ਭੁੱਖਾ ਰਹੇਗਾ। ਸੌ ਗਿਆ ਲੋਕ ਦਿਨ, ਇਹ ਕਹਾਣੀ ਨਹੀਂ, ਇਹ ਤਾਂ ਗੁਰੂ ਕੇ ਇਤਿਹਾਸ ਦੀ ਕਥਾ ਹੈ। ਵਾਪਰੀ ਗੁਰਸਿੱਖਾਂ ਨੂੰ ਨੂਰਦੀਨ ਸੌ ਗਿਆ, ਕਦੀ ਮਹਿਲਾਂ ਚੋਂ ਉਹਦੀ ਨੀਂਦ ਨਹੀਂ ਸੀ ਆਈ ਕਿਸੇ ਦੀ ਛੱਪੜੀ ਚ ਆਈ। ਅੱਜ ਸ਼ਾਂਤੀ ਸੀ, ਪਵਿੱਤਰਤਾ ਸੀ, ਬੰਦਗੀ ਸੀ ਉੱਥੇ। ਤੁਸੀਂ ਆਪਣੇ ਘਰ ਸਿਮਰਨ ਕਰੋ, ਘਰ ਉਹੀ ਸੱਚਖੰਡ ਬਣ ਜਾਏਗਾ ਜਿਹੜਾ ਨਰਕ ਬਣਿਆ। ਜਿਹੜਾ ਘਰ ਵੱਢ ਵੱਢ ਕੇ ਖਾਂਦਾ ਨਾ, ਘਰ ਜਾਂਦੇ ਅੱਗ ਲੱਗ ਜਾਂਦੀ ਹੈ, ਉਸ ਘਰ ਸਿਮਰਨ ਨਹੀਂ, ਬਾਣੀ ਦਾ ਵਰਸਾ ਨਹੀਂ। ਤੇ ਜਿੱਥੇ ਹੈ ਉਹ ਮਹਾਰਾਜ ਆਪ ਹੀ ਦੱਸਦੇ ਨੇ, ਜਿੱਥੇ ਨਾਮ ਜਪੀ ਹੈ ਪ੍ਰਭ ਪਿਆਰੇ ਸਹੀ ਅਸਤ ਸੁਣ ਜਮਾਰ, ਨਾਮ ਜਪੀ ਹੈ ਪ੍ਰਭ ਪਿਆਰੇ ਅਸਤ ਸੁਣ ਜਮਾਰ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸਹੀ ਅਸਥਿਰ ਸਹਿਣ ਚਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦਾ ਸੇ ਨਗਰ ਉਜਾੜੀ ਜੀਓ, ਹਰ ਰੁੱਖੀ ਰੋਟੀ ਖਾਏ ਸੰਭਾਲੇ ਅੰਤਰ ਬਾਹਰ ਨਜ਼ਰ ਨੇ, ਖਾਏ ਖਾਏ ਕਰੇ ਵਧ ਫੈਲੀ ਜਾਣ ਵਿਸੂ ਕੀ ਵਾੜੀ ਜੀਓ, ਹਰ ਸੰਤਾਂ ਸੇ ਧੀ ਰੰਗ ਨਾ ਲਾਏ ਸਾਖਤ ਸੰਗ ਬਹੁ ਕਰ ਮੁਕਮਾਏ, ਦੁਰਲਭ ਦੇਹ ਕੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀ, ਤੇਰੀ ਸਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੇ ਹਰ ਰਾਖੋ ਸਰਮ ਅਸਾੜੀ ਜੀ। ਸੱਚਖੰਡ ਕਹੋ ਬੈਕੁੰਠ ਕਹੋ ਜਿਸ ਘਰ ਸਿਮਰਨ ਹੁੰਦਾ ਹੈ ਬਾਣੀ ਦਾ ਨਿਤਨੇਮ ਹੁੰਦਾ। ਨਹੀਂ ਤਾਂ ਫਿਰ ਉਹ ਘਰ ਵੱਟ ਵੱਟ ਕੇ ਕਿਉਂ ਖਾਂਦਾ? ਉਹ ਘਰ ਸ਼ਮਸ਼ਾਨ ਭੂਮਿਕਾ ਵਰਗਾ ਦੱਸਿਆ ਜਿੱਥੇ ਸਿਮਰ ਨਹੀਂ ਹੁੰਦਾ, ਬੰਦਗੀ ਨਹੀਂ ਹੁੰਦੀ। ਉਸ ਘਰ ਵਿੱਚ ਰਹਿਣ ਵਾਲਿਆਂ ਦੀ ਜਿਹੜੀ ਮਨੋਵਸਥਾ ਭੂਤਾਂ ਪੇਤਰਾਂ ਵਰਗੀ, ਵੱਟ ਵੱਟ ਖਾਣਾ, ਦੁਖੀ ਰਹਿਣਾ, ਦੁਖੀ ਕਰਨਾ। ਜੈ ਕਰ ਸਾਧਨਾ ਸੇਵੀਐ ਹਰ ਕੀ ਪੂਜਾ ਨਾਹੇ ਤੇ ਘਰ ਮਰ ਹਰਸ ਸਾਰਖੇ ਭੂਤ ਵਸੈ ਤਨ ਮਾਇ। ਪਰ ਕਹਿੰਦੇ ਉਹ ਘਰ ਸ਼ਮਸ਼ਾਨ ਭੂਮਿਕਾ ਵਰਗੇ ਨੇ, ਜਿਹਨਾਂ ਘਰਾਂ ਵਿੱਚ ਸਿਮਰ ਨਹੀਂ ਹੁੰਦਾ, ਬੰਦਗੀ ਨਹੀਂ ਹੁੰਦੀ, ਬਾਣੀ ਦਾ ਨਿਤਨੇਮ ਨਹੀਂ ਹੁੰਦਾ। ਤੇ ਬਿਰਤੀ ਉਹਨਾਂ ਦੀ ਭੂਤਾਂ ਵਰਗੀ ਸੜਨਾ, ਦੁਖੀ ਕਰਨਾ, ਦੁਖੀ ਰਹਿਣਾ, ਇਹੀ ਉਹਨਾਂ ਦੀ ਬਿਰਤੀ ਹੁੰਦੀ। ਨੂਰਦੀਨ ਸੌ ਗਿਆ, ਬੜੀ ਚੈਨ ਨਾਲ ਨੀਂਦ ਆਈ, ਕਦੇ ਮਹਿਲਾਂ ਚ ਨਹੀਂ ਸੀ ਆਈ ਇਸ ਤਰ੍ਹਾਂ ਸੁਪਨਾ ਆਇਆ ਵੀ ਨੂਰਦੀਨਾ ਜਿਹੜੇ ਤੂੰ ਚਾਰ ਪ੍ਰਸ਼ਾਦੇ ਛਕੇ ਆ ਨਾ, ਤੇਰੀ ਥਾਲੀ ਤਾਂ ਦੋਈ ਸੀ ਤੇ ਬਾਬਾ ਸਾਹਿਬ ਸਿੰਘ ਨੇ ਆਪਣਾ ਪ੍ਰਸ਼ਾਦਾ ਵੀ ਨੇੜੇ ਤੇਰੀ ਥਾਲੀ ਚ ਰੱਖ ਦਿੱਤਾ। ਜਿਹੜੀ ਨੇਤਰਹੀਨ ਲੜਕੀ ਸੀ ਜਿਹਨੇ ਪਹਿਲਾਂ ਮਗਰੋਂ ਪ੍ਰਸ਼ਾਦਾ ਛਕਣਾ ਸੀ, ਉਹਨੇ ਵੀ ਛਕਿਆ ਨੀ, ਚਿੱਤੀ ਭੁੱਖਾ ਨਾ ਰਿਹਾ। ਉਹਨਾਂ ਨੇ ਚਾਰੇ ਪ੍ਰਸ਼ਾਦੇ ਤੈਨੂੰ ਛਕਾਏ ਜਿਹਨਾਂ ਤੂੰ ਮਰਨ ਵਾਸਤੇ ਆ। ਮਹਾਰਾਜ ਸਵਾ ਪੈਰ ਦੇ ਤੜਕੇ ਉੱਠੇ, ਇਸ਼ਨਾਨ ਕਰਕੇ ਸੁਰਤ ਸ਼ਬਦ ਵਿੱਚ ਜੁੜ ਗਏ। ਦਿਨ ਚੜੇ ਨੂਰ ਦਿਨ ਉੱਠਿਆ, ਤੋਬਾ ਤੋਬਾ ਕੰਨਾਂ ਨੂੰ ਹੱਥ ਲਾ ਕੇ, ਇਹ ਧਰਤੀ ਤੇ ਇਨਸਾਨ ਥੋੜਾ ਫਰਿਸ਼ਤੇ ਆਏ ਜਿਹਨਾਂ ਦੇ ਜੀਵਨ ਚ ਇੰਨੇ ਪਵਿੱਤਰ ਗੁਣ ਭਰੇ ਹੋਏ ਨੇ, ਗੁਰੂ ਹੈਗੇ ਆਪਣੇ ਚ ਨਹੀਂ ਨਹੀਂ, ਐਵੇਂ ਆਪਾਂ ਢੰਡੋਰਾ ਪਿੱਟਦੇ ਫਿਰੀ ਜਾਂਦੇ ਹਾਂ, ਜੇ ਵੀ ਨਹੀਂ ਕੰਧਾਂ ਹੀ ਥੋੜੀਆਂ ਥੋੜੀਆਂ ਆ ਕਰੀ ਜਾਂਦੇ ਆਪਣੇ ਚੜੀ ਇੰਚ ਕੁ ਹੋ ਜਾਏਗੀ, ਫਿਰ ਤਾਂ ਪਸਾਰ ਕੇ ਪੈਰ ਬੈਠਾ ਰਹੇਗਾ ਨਾ, ਇੰਚ ਕੁ ਹੋਰ ਹੋ ਗਈ। ਨੂਰ ਦਿਨ ਉਹ ਛੱਪਰੀ ਦੇ ਕੇ ਮੱਥਾ ਟੇਕ ਕੇ ਤੁਰ ਗਏ, ਇਹਨਾਂ ਨੂੰ ਮਾਰ ਕੇ ਕਿਹੜੀ ਦੋਜ ਕਿਹਦੀ ਆਖਿਰ ਸੜਾ ਨਾ ਹੈ। ਥੋੜੀ ਦੂਰ ਗਿਆ, ਦੋਰ ਡੇਰੇ ਆਏ, ਉੱਠਦੇ ਚੜੇ ਆ ਕੇ ਉਹ ਨੇਤਰਹੀਨ ਲੜਕੀ ਨੂੰ ਖਿੱਚ ਕੇ ਉੱਠਦੇ ਚੜਾਉਂਦੇ। ਭੱਜਿਆ ਦੋਰ ਦਿਨ ਪਿਛਾਂ, ਅਸਰ ਹੋ ਗਿਆ ਸੀ ਨਾ ਮਨ ਦੇ ਉੱਤੇ, ਪਵਿੱਤਰ ਹੋ ਗਿਆ ਸੀ ਹਿਰਦਾ ਦੇਖ ਤੇ ਛਡਾਉਣ ਲੱਗਾ। ਉਹਨਾਂ ਡਾਕੂਆਂ ਨੇ ਨੂਰ ਦੀਨ ਨੂੰ ਢਾ ਲਿਆ। ਬਾਬਾ ਸਾਹਿਬ ਸਿੰਘ ਜੀ ਦੀ ਸੁਰਤ ਉਤਰੀ ਕਰਕਾ ਜਿਹਾ ਸੁਣ ਕੇ ਆਪ ਕੇ ਦੌੜ ਕੇ ਲੰਡੇਰੇ ਦੀ ਛਾਤੀ ਤੇ ਪੈਰ ਧਰ ਲਿਆ, ਦੂਜਾ ਦੌੜ ਗਿਆ। ਉਹਨੇ ਮਹਾਂਪੁਰਸ਼ਾਂ ਦੇ ਵਸਤਰਾਂ ਉੱਤੇ ਥੁੱਕ ਦਿੱਤਾ, ਗਾਲਾਂ ਕੱਢੀਆਂ। ਬਾਬਾ ਜੀ ਕਹਿੰਦੇ ਤੈਨੂੰ ਮਾਰ ਕੇ ਮੁਕਾਉਣਾ ਸੀ, ਪਰ ਤੂੰ ਕਿਰਿਆ ਜੀ ਕੀਤੀ ਵੀ ਮੈਨੂੰ ਗੁੱਸੇ ਵਿੱਚ ਜੇ ਤੈਨੂੰ ਮਾਰੀਏ ਫਿਰ ਖਾਲਸੇ ਦੇ ਨਾਂ ਉੱਤੇ ਸਵਾਲ ਲੱਗ ਜਾਏਗਾ। ਗੁੱਸੇ 'ਚ ਆ ਕੇ ਮਾਰ ਦਿੱਤਾ, ਮਾਰਨਾ ਸੀ ਤੈਨੂੰ, ਪਰ ਕ੍ਰੋਧ ਗੱਲ ਹੈ ਤਾਂ ਹੈ ਨਹੀਂ ਸੀ ਜਕਾਰੇ ਲਈ ਇੱਥੇ, ਐਵੇਂ ਕਾਕਰ ਤੇ ਭੰਗ ਕਰਨੀ ਹੁੰਦੀ। ਠੀਕ ਹੈ ਜੀ, ਚਿਜਕਾਰ ਦੀ ਲੋੜ ਹੋਵੇ ਛੱਡਣਾ ਚਾਹੀਦਾ, ਹੁਣ ਇੱਥੇ ਤਾਂ ਟਕਾਟ ਕੀਰਤਨ ਹੋ ਰਿਹਾ। ਆਪਾਂ ਤਾਂ ਲੋਕਾਂ ਦਾ ਰੋਟੀਆਂ ਖੋਨੇ ਤੇ ਆਪਾਂ ਜਕਾਰੀ ਛੱਡੀਏ, ਸੁਣਨਾ ਚਾਹੀਦਾ। ਜੇ ਆ ਵੀ ਜਾਏ ਜੋਸ਼ ਨੂੰ ਜਰੀ ਦਾ ਹੁੰਦਾ, ਸ਼ਾਂਤੀ ਨਹੀਂ ਭੰਗ ਕਰੀਦੀ। ਮਨ ਦੀ ਗੱਲ ਸੁਣੀ, ਮਰਨੇ ਘੋੜੇ ਦੀ ਰਕਾਬ ਚ ਰੱਖਿਆ ਪੈਰ ਜਕਾਰ ਚ, ਨਾ ਕੋਈ ਟਕਾ, ਨਾ ਕੋਈ ਸ਼ਾਂਤੀ, ਨਾ ਕੋਈ। ਜਿੱਥੇ ਜਕਾਰੇ ਦੀ ਲੋੜ ਹੈ ਉੱਥੇ ਜਕਾਰਾ ਛੱਡਣਾ ਚਾਹੀਦਾ, ਪਰ ਹਰ ਇੱਕ ਥਾਂ ਤੇ ਨਹੀਂ ਛੱਡੀ ਜਾਈਦਾ। ਟਕਾ ਨਹੀਂ ਹੁੰਦਾ, ਕਾਗਰ ਤਾਂ ਨਹੀਂ ਬਣਦੀ, ਉੱਥੇ ਆਨੰਦ ਕਿੱਥੋਂ ਆਉਣਾ। ਬਾਬਾ ਜੀ ਨੂਰ ਜੀ ਨੂੰ ਛਡਾ ਦਿੱਤਾ, ਉਹਨਾਂ ਨੇ ਖੇਮਾ ਮੰਗੀ, ਤੁਰ ਗਏ। ਆ ਕੇ ਆਖਿਆ, ਉਹ ਜਿਹਨਾਂ ਨੂੰ ਤੁਸੀਂ ਦੁਸ਼ਮਣ ਸਮਝਦੇ ਹੋ ਧਰਤੀ ਤੇ ਫਰਿਸ਼ਤੇ ਉਤਰੇ, ਜੇ ਸ਼ਾਂਤੀ ਟਕਾ ਹੈ ਉਹਨਾਂ ਕਰਕੇ ਇਹੀ ਕਿਰਿਆ ਭਾਈ ਲੈਣਾ ਦੇਖ ਰਿਹਾ ਭਾਈ ਸਿੰਘ। ਤੇ ਦੋ ਪ੍ਰਸ਼ਾਦੇ ਸੀ, ਨਾ ਘਰ ਵਾਲੀ ਸ਼ਕਤੀ ਸੀ ਨਾ ਭਾਈ ਸਿੰਘ। ਤੇ ਫਕੀਰ ਨੇ ਆਖਿਆ, ਆਪ ਉੱਠ ਕੇ ਆਖਿਆ ਚਲੋ ਫੈਸਲਾ ਹੋ ਗਿਆ, ਤੀਜਾ ਫਕੀਰ ਨੂੰ ਦੇ ਦੇਣਾ, ਇੱਕ ਇੱਕ ਆਪਾਂ ਛੱਕ ਕੇ ਗੁਜ਼ਾਰਾ ਕਰਨਾ। ਉਹ ਫਕੀਰ ਨੇ ਖੜੇ ਨੇ ਉੱਥੇ ਛੱਕ ਲਿਆ, ਗੁਰਸਿੱਖਾ ਅਜੇ ਮੇਰੇ ਪੇਟ ਦੀ ਅਗਨ ਬੁੱਝੀ ਨਹੀਂ, ਮੈਂ ਕਈ ਦਿਨਾਂ ਦਾ ਭੁੱਖਾ। ਤੇ ਭਾਈ ਸਿੰਘ ਨੇ ਆਪਣਾ ਪ੍ਰਸ਼ਾਦਾ ਫਕੀਰ ਦੇ ਹੱਥ ਤੇ ਧਰ ਦਿੱਤਾ, ਮੈਂ ਕੱਲ ਨੂੰ ਛਕ ਲਾਂਗਾ, ਸਵਾਲੀ ਮੁੜ ਨਾ ਜਾਏ ਖਾਲੀ ਕਿਤੇ। ਤੇ ਦੂਜਾ ਵੀ ਛਕ ਕੇ ਫਿਰ ਸਵਾਲ ਕੀਤਾ ਉਹਨੇ, ਤੇ ਭਾਈ ਸਿੰਘ ਦੀ ਘਰ ਵਾਲੀ ਨੇ ਆਪਣਾ ਪ੍ਰਸ਼ਾਦਾ ਵੀ ਐਵੇਂ ਥੋੜਾ ਭਾਈ ਲੈਣਾ ਕਰਤਾਰਪੁਰ ਗਿਆ ਸੀ ਦਰਸ਼ਨ ਕਰਨ, ਉਹ ਤਾਂ ਜਵਾਲਾ ਜੀ ਦਾ ਪੱਕਾ ਸ਼ਰਧਾਲੂ ਸੀ ਤੇ ਪਿਤਾ ਪੁਰਖੀ ਸੀ, ਕਈ ਪੁਸਤਕਾਂ ਤੋਂ ਸੇਵਕ ਸੀ, ਉਹ ਤਾਂ ਐਵੇਂ ਨਹੀਂ ਸੀ ਗਿਆ ਕਰਤਾਰਪੁਰ ਦਰਸ਼ਨ ਕਰਨ। ਉਹਨਾਂ ਨੇ ਕਿਸੇ ਗੁਰੂ ਦੇ ਸਿੱਖ ਦਾ ਜੀਵਨ ਦੇਖਿਆ। ਅੱਜ ਆਪਾਂ ਦੋਸ਼ ਦੇਈ ਜਾਂਦੇ ਹਾਂ ਪ੍ਰਚਾਰਕਾਂ ਨੂੰ, ਕਮੇਟੀ ਨੂੰ, ਸੰਤ ਸਮਾਜ ਨੂੰ ਵੰਡੀ ਜਾਂਦੇ ਹਾਂ, ਆਪਣੇ ਮੰਜੇ ਥੱਲੇ ਡੰਗੋਰਾ ਫਿਰ ਕੇ ਦੇਖੋ ਦੂਜੇ ਨੂੰ ਲੋੜ ਹੀ ਨਹੀਂ ਕਹਿਣ, ਆਪਣੇ ਆਪ ਹੀ ਪ੍ਰਚਾਰ ਹੋਣ ਲੱਗ ਗਏ। ਚੋਰ ਆਪਾਂ ਰੌਲਾ ਦੂਜਿਆਂ ਦਾ ਪਾਉਂਦੇ ਫਿਰਦੇ, ਚੋਰਾਂ ਤੋਂ ਬਚੋ, ਚੋਰਾਂ ਤੋਂ ਬਚੋ, ਵੀ ਮੇਰੇ ਵੱਲ ਕੋਈ ਨਾ ਧਿਆਨ ਦੇਵੇ ਵੀ ਇਹ ਤਰ੍ਹਾਂ ਗੁਜ਼ਾਰਾ ਨਹੀਂ ਹੋਣਾ ਚੋਰ। ਤੇ ਚੋਰ ਹਮੇਸ਼ਾ ਹੀ ਜ਼ਿਆਦਾ ਰੌਲਾ ਪਾਉਂਦਾ ਹੁੰਦਾ ਵੀ ਮੇਰੇ ਵੱਲ ਧਿਆਨ ਨਾ ਆਵੇ ਦੂਜਿਆਂ, ਤੇ ਬਾਅਦ ਚੋ ਹੀ ਨਿਕਲਦਾ ਸਿਰੇ ਦਾ ਜਿਹੜਾ ਡੌਂਡ ਗਿਆ ਸੀ ਵੱਟਦਾ ਸੀ ਨਾ, ਇਹ ਰੌਲਾ ਜ਼ਿਆਦਾ ਬਣਦਾ ਰਿਹਾ ਦੂਜਿਆਂ ਦਾ। ਇਹ ਭਾਈ ਲਹਿਣੇ ਨੇ ਦੇਖੀ ਸਾਰੀ ਅੱਖੀ ਕਿ ਲਹਿਣੇ ਤੂੰ ਤਾਂ ਘੁੰਗਰੂ ਬਣ ਕੇ ਨੱਚਦਾ ਹੀ ਰਿਹਾ ਸਾਰੀ, ਪ੍ਰਾਪਤੀ ਤਾਂ ਕੁਛ ਨਹੀਂ ਹੋਈ, ਆਹ ਘਰ ਦਾ ਤਾਂ ਪਤਾ ਹੀ ਨਾ ਲੱਗਿਆ। ਜਿਹਦੇ ਸਿੱਖਾਂ ਵਿੱਚ ਏਡੇ ਉੱਚੇ ਗੁਣ ਨੇ, ਪਵਿੱਤਰ ਜੀਵਨ ਹੈ, ਗੁਰੂ ਕੈਸਾ ਹੋਏਗਾ। ਹੁਣ ਕਰਮ ਸਾਡੇ ਨਹੀਂ ਚੰਗੇ, ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈਏ ਫੂਕ। ਇਹ ਕੋਈ ਗੱਲਾਂ ਕੰਨਾਂ ਦਾ ਸਵਾਦ ਥੋੜਾ ਨੇ, ਸੁਣਨ ਵਾਸਤੇ ਨੇ, ਇਹ ਤਾਂ ਜੀਵਨ ਚ ਘਟਾਉਣ ਵਾਸਤੇ ਨੇ, ਆਪਣੇ ਆਪ ਹੀ ਪ੍ਰਚਾਰ ਹੋਣ ਲੱਗ ਜਾਏ। ਤੇ ਦੂਜੀ ਫਿਰ ਕਿਰਪਾ ਕੀਤੀ ਭਾਈ ਜੋਤ ਨੇ, ਭਾਈ ਲੈਣਾ ਐਵੇਂ ਨਹੀਂ ਸੀ ਇਸ ਪਾਸੇ ਨੂੰ ਤੁਰ ਪਿਆ ਭਾਈ ਲੈਣਾ। ਸਵੇਰ ਦਾ ਟਾਈਮ ਹੈ, ਭਾਈ ਜੋਤ ਜਪਜੀ ਸਾਹਿਬ ਦਾ ਪਾਠ ਕਰਦਾ ਜਾਂਦਾ, ਤੁਰਿਆ ਜਾਂਦਾ ਨਾਲ ਜਪਜੀ ਸਾਹਿਬ ਦਾ ਪਾਠ ਕਰਦਾ ਜਾਂਦਾ। ਲਹਿਣੇ ਦੇ ਕੰਨ ਵਿੱਚ ਬਾਣੀ ਦੀ ਆਵਾਜ਼ ਪਈ, ਕੰਨਾਂ ਦੁਆਰਾ ਹਿਰਦੇ ਚ ਪਹੁੰਚੀ, ਕਿਉਂਕਿ ਕੰਨਾਂ ਦਾ ਕੰਮ ਸੁਣਨਾ ਹੁੰਦਾ, ਜ਼ਬਾਨ ਦਾ ਕੰਮ ਬੋਲਣਾ ਹੁੰਦਾ, ਤੇ ਮਨ ਦਾ ਕੰਮ ਫੁਰਨਾ ਹੁੰਦਾ, ਵਿਚਾਰ ਦਾ ਕੰਮ ਫੈਸਲਾ ਕਰਨਾ ਹੁੰਦਾ, ਹੱਥਾਂ ਦਾ ਕੰਮ ਰੋਟੀ ਪਕਾਉਣਾ ਹੁੰਦਾ, ਜ਼ਬਾਨ ਦਾ ਕੰਮ ਖਾਣਾ ਹੁੰਦਾ, ਹਜ਼ਮ ਤਾਂ ਅਗਰ ਮਿਹਨਤ ਨੇ ਕਰਨਾ ਹੈ, ਜ਼ਬਾਨ ਨੇ ਤਾਂ ਨਾਮ ਬੋਲਣਾ ਹੈ, ਕੰਨਾਂ ਨੇ ਨਾਮ ਸੁਣਨਾ ਹੈ, ਤੇ ਪਹੁੰਚਣਾ ਹਿਰਦੇ ਤੱਕ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ, ਗੁਰਨਾਓ ਸਤਿਗੁਰ ਸਿੱਧੀ ਰੱਤਿਆ ਦਰਗਾਹ ਪਾਈ ਹੈਠਾ। ਜ਼ਬਾਨ ਦੁਆਰਾ ਬਾਣੀ ਪੜ੍ਹਨੀ, ਨਾਮ ਜਪਣਾ, ਤੇ ਕੰਨਾਂ ਦੁਆਰਾ ਸੁਣਨਾ, ਤੇ ਮਨ ਤੱਕ, ਮਨ ਨੇ ਜੁੜਨਾ ਉਸ ਸ਼ਬਦ ਨਾਲ। ਇਸ ਕਰਕੇ ਬਾਣੀ ਪੜ੍ਹ ਰਿਹਾ ਸੀ ਭਾਈ ਜੋਧ, ਭਾਈ ਲਹਿਣੇ ਦੇ ਕੰਨ ਵਿੱਚ ਆਵਾਜ਼ ਪਈ, ਆਨੰਦ ਆਇਆ, ਟਿਕਾ ਆਇਆ। ਪਹਿਲਾ ਦਿਨ ਸੀ ਅੱਜ ਕਿ ਕਦੀ ਜ਼ਿੰਦਗੀ 'ਚ ਆਨੰਦ ਨਹੀਂ ਸੀ ਆਇਆ, ਕਿਉਂਕਿ ਉਹ ਤਾਂ ਬਰੰਗ ਕਰਮ ਕਰਦਾ ਸੀ ਨਾ, ਜਿੰਨੇ ਭਾਈ ਲੈਣਾ ਮਗਰ ਮਗਰ ਤੁਰਿਆ ਹੁੰਦਾ ਹੈ, ਜਿਉਂ ਜਿਉਂ ਸੁਣਦਾ ਹੈ ਤਿਉਂ ਤਿਉਂ ਆਨੰਦ ਵੱਧਦਾ ਜਾਂਦਾ ਹੈ। ਜਪਜੀ ਸਾਹਿਬ ਦਾ ਪਾਠ ਪੂਰਾ ਕਰ ਲਿਆ, ਆਖਿਆ ਭਾਈ ਜੋਧ ਇਹ ਕਿਹੜੇ ਗੁਰੂ ਦੀ ਬਾਣੀ ਹੈ? ਭਾਈ ਜੋਧ ਕਹਿੰਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਾਲ ਪੁਰਖ ਦੇ ਦੇਸ਼ ਤੋਂ ਲਿਆ, ਉਹਨਾਂ ਦੀ ਰਸਨਾ ਤੋਂ ਪ੍ਰਗਟ ਹੋਈ। ਤੇ ਸੀਏ ਨੇ ਵੀ ਦੱਸਿਆ ਸੀ ਮੈਂ ਕਰਤਾਰਪੁਰ ਦਾ ਪਾਸ਼ਕ ਹਾਂ, ਪੁੱਛਿਆ ਲੈਣਾ ਲੈਣਾ, ਕਹਿੰਦਾ ਸੀਆਂ ਕਿਹਦਾ ਸੇਵਕ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ। ਅੱਜ ਭਾਈ ਜੋਧ ਦੀ ਸੰਗਤ ਮਿਲ ਗਈ, ਜਿਹੜੇ ਗੁਰੂ ਦੀ ਬਾਣੀ ਵਿੱਚ ਇੰਨਾ ਆਨੰਦ ਹੈ, ਜਿਹੜੇ ਗੁਰੂ ਦੇ ਸਿੱਖਾਂ ਵਿੱਚ ਇੰਨੇ ਉੱਚੇ ਸੁੱਚੇ ਗੁਣ ਨੇ, ਤੇ ਲੈਣੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ। ਚੱਲ ਪਿਆ ਆਪਣੀ ਚਾਲੇ ਨਾਲ, ਜਿਹੜੇ ਹੋਰ ਇਕੱਠੇ ਕਰਕੇ ਉਹਨਾਂ ਦਾ ਮੁਖੀ ਸੀ ਨਾ ਭਾਈ ਲੈਣਾ, ਜਦੋਂ ਰਾਵੀ ਟੱਪੇ ਆਪਣੇ ਸਾਥੀਆਂ ਨੂੰ ਲੈਣਾ ਕਹਿੰਦਾ ਇੱਥੇ ਰੁਕੋ, ਮੈਂ ਗਿਆ ਤੇ ਆਇਆ। ਜਾ ਕੇ ਮੁੜ ਆਉਣਾ ਬਸ, ਇਹਨੂੰ ਨੀ ਪਤਾ ਜੀ ਜਾ ਕੇ ਮੁੜ ਕੇ ਆਉਣਾ ਨੀ ਉੱਥੇ। ਜਦੋਂ ਕਰਤਾਰਪੁਰ ਨੂੰ ਮੁੜਿਆ, ਘੋੜੀ ਤੇ ਚੜਿਆ, ਮੰਨਿਆ ਪਰਮੰਨਿਆ ਅਮੀਰ ਭਾਈ ਲੈਣਾ ਲੂਣ ਦਾ ਵਪਾਰੀ, ਉਸ ਰਸਤੇ ਤੇ ਸਤਿਗੁਰ ਮਾਰਗ ਪਹਿਲਾਂ ਖੜੇ ਨੇ, ਚਰਨ ਸਰਨ ਗੁਰੇ ਪੈਂਡਾ ਜਾਏ ਚਲ ਸਤਿਗੁਰ ਕੋਟ ਪੈਂਡਾ। ਇਹ ਕਿਤੇ ਭਾਈ ਗੁਰਦਾਸ ਦੇ ਬਚਨ ਮਿੱਥਿਆ ਹੋ ਸਕਦੇ? ਸਿੱਖਾ ਤੇਰੇ ਤੇਰੀ ਪ੍ਰੇਮ ਨੀ, ਦੁਕਾਨ ਖੋਲਣ ਦਾ ਟਾਈਮ ਹੈ, ਜਾਂਦੇ ਜਾਂਦੇ ਚਲੋ ਬਾਰ ਮੱਥਾ ਟੇਕ ਜਾਂਗੇ, ਤੈਨੂੰ ਥੋੜਾ ਲੈਣ ਆਉਣ ਲੱਗਾ, ਤੂੰ ਤਾਂ ਦੁਕਾਨ ਵੱਲ ਭੱਜਿਆ ਜਾ ਰਿਹਾ, ਤੂੰ ਕਿਤੇ ਗੁਰੂ ਦੇ ਦਰਸ਼ਨ ਕਰਨ ਥੋੜਾ ਜਾ ਰਿਹਾ। ਦਰਸ਼ਨ ਕਰਕੇ ਬਾਅਦ ਖੋਲ ਨਹੀਂ, ਦੁਕਾਨ ਖੋਲਦੀ ਹੈਗੀ, ਭੱਜਿਆ ਜਾਂਦਾ, ਟਾਈਮ ਥੋੜਾ ਰਹਿ ਗਿਆ ਮੱਥਾ ਟੇਕਣਾ, ਉਹ ਨਹੀਂ ਇਹ ਬਣਾ ਕੇ ਜਾ, ਪਹਿਲਾਂ ਦਰਸ਼ਨ ਕਰਨੇ, ਬਾਕੀ ਹੁੰਦੇ ਰਹੇ। ਭਾਈ ਲੈਣਾ ਪੁੱਛਦਾ, ਬਾਬਾ ਕਰਤਾਰਪੁਰ ਨੂੰ ਰਸਤਾ ਇਹ ਜਾਂਦਾ, ਗੁਰੂ ਮਹਾਰਾਜ ਕਹਿੰਦੇ ਪੁਰਖਾ ਇਹੀ ਜਾਂਦਾ, ਇੱਥੇ ਗੁਰੂ ਨਾਨਕ ਦੇਵ ਮਹਾਰਾਜ ਵੀ ਰਹਿੰਦੇ ਨੇ ਕਰਤਾਰਪੁਰ, ਗੁਰੂ ਮਹਾਰਾਜ ਕਹਿੰਦੇ ਹਾਂ ਉਹ ਵੀ ਇੱਥੇ ਰਹਿੰਦੇ। ਇਹ ਗੁਰੂ ਨਾਨਕ ਦੇ ਘਰ ਦੀ ਮਰਿਆਦਾ, ਜਾਣਨਾ ਤੇ ਜਣਾਉਣਾ ਨਹੀਂ, ਜਾਣ ਲੈਣਾ ਪਰ ਜਣਾਉਣਾ ਨਹੀਂ ਕਿਸੇ। ਆ ਜਿਹੜੇ ਰੌਲਾ ਪਾਉਂਦੇ ਨੇ, ਪ੍ਰਕਾਸ਼ ਹੋ ਗਿਆ, ਲਾਈਟਾਂ ਹੋ ਗਈਆਂ, ਸਮਝਿਆ ਕੋਲੋਂ 120% ਗੱਪ ਵੱਢ ਰਹੇ ਨੇ। ਕਾਹੇ ਦੇ ਵਕ ਬਾਦ ਲਾਇਓ ਜਿਨ ਹਰ ਪਾਇਓ ਜਿਨ੍ਹਾਂ ਛੁਪਾਇਓ। ਕਿਉਂ ਬਕਵਾਸ ਮਾਰਦੇ ਹੋ ਗੁਰੂ ਗ੍ਰੰਥ ਸਾਹਿਬ ਮਾਰਗ, ਜਿਨ੍ਹਾਂ ਨੇ ਪਾਇਆ ਉਹਨਾਂ ਨੇ ਛੁਪਾਇਆ, ਰੌਲਾ ਨਹੀਂ ਪਾਇਆ, ਜਿਹੜੇ ਪਾਉਂਦੇ ਨੇ ਉਹਨਾਂ ਨੇ ਕੱਖ ਨਹੀਂ ਪਾਇਆ। ਇਹ ਨਿਸ਼ਾਨੀ ਸਾਨੂੰ ਤੋੜ ਰਹੇ ਨੇ ਬਾਣੀ ਨਾਲ ਔਰ ਨਿਤਨੇਮ ਨਾਲ। ਤੁਸੀਂ ਅਜੇ ਬਾਣੀ ਪੜ੍ਹ ਰਹੇ ਹੋ, ਸਾਨੂੰ ਤਾਂ ਪ੍ਰਕਾਸ਼ ਹੁੰਦਾ, ਆ ਥੋੜਾ ਹੋਰ ਬਾਬਾ ਜੀ ਦੇਖ ਲਓ ਕਿਵੇਂ ਜਗਮਗ ਜਗਮਾ, ਇੱਥੇ ਦੇਖ ਲਓ ਆ ਕੇ, ਫਿਰ ਕਾਹਨੂੰ ਐਵੇਂ ਅੱਖਾਂ ਘੁੱਟ ਘੁੱਟ ਕੇ ਤੁਸੀਂ ਪ੍ਰਕਾਸ਼ ਦੇਖਣਾ, ਲਾਲ ਦੀਆਂ ਤਾਰਾਂ ਚਾਰ ਪੰਜ ਵਾਰੀ ਦੱਬ ਕੇ ਅੱਖਾਂ ਘੁੱਟੋ ਨਾ, ਲਾਲ ਲਾਲ ਤਾਰਾਂ ਦਿਸਣ ਲੱਗ ਜਾਣਗੇ, ਉਹਨੂੰ ਪ੍ਰਕਾਸ਼ ਬਣਾਇਆ ਹੈ। ਜਦ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਮੁੜ ਕੇ ਨੇਰਾ ਨਹੀਂ ਹੋਏਗਾ ਤੇਰੇ, ਜੋ ਸ਼ਬਦ ਨਾ ਕਮਾਈ ਕਰ। ਜਾਣ ਲੈਣਾ ਜਲਾਉਣਾ ਨਹੀਂ, ਸਬਰ ਅੰਦਰ ਸਾਬਰੀ ਤਾਂ ਨੀ ਵੈ ਜਲੇ, ਹੁਣ ਜੇ ਖੁਦਾਈ ਦੇ ਭੇਤ ਨਾ ਕਿਸੇ ਦੇ। ਕਮਾਈ ਕਰਨੀ ਹੈ ਪਰ ਜਲਾਉਣਾ ਨਹੀਂ ਕਿਸੇ। ਹੁਣ ਸੰਸਾਰ ਵਿੱਚ ਪਹਿਲੀ ਕਿਰਿਆ ਸੇਵਕ ਬਣਨ ਵਾਲਾ ਘੋੜੀ ਤੇ ਗੁਰੂ ਘੋੜੀ ਦੀ ਲਗਾਮ ਫੜ ਕੇ ਤੁਰਿਆ, ਦੁਨੀਆਂ ਵਿੱਚ ਪਹਿਲੀ, ਪਹਿਲਾਂ ਕਦੇ ਨਹੀਂ ਹੋਈ ਤੇ ਨਾ ਬਾਅਦ ਵਿੱਚ ਆਉਣੀ ਹੈ ਕਦੇ। ਬਾਬਾ ਪਹਿਦਾ ਸੱਚਖੰਡ ਨੌ ਨਿਤ ਨਾਮ ਗਰੀਬੀ ਨਿਮਰਤਾ, ਗੁਰੂ ਨਾਨਕ ਦੇ ਘਰ ਮੰਗ ਕੇ ਲਈ ਹੈ। ਚਾਰ ਹਿੱਸਿਆਂ ਵਿੱਚੋਂ ਤਿੰਨ ਹਿੱਸੇ ਗਰੀਬੀ ਗੁਰੂ ਨਾਨਕ ਦੇ ਘਰ ਵਿੱਚ ਹੈ। ਐਵੇਂ ਥੋੜਾ ਅਰਬਾਂਪਤੀ ਜੋੜੇ ਝਾੜਦੇ ਨੇ, ਪਾਸ ਕਰਦੇ ਹੁੰਦੇ ਹੈ, ਇਹ ਮੰਗ ਕੇ ਲਈ ਹੈ ਗਰੀਬੀ। ਜਿਹਦੇ ਘਰ ਨੌਕਰ ਕੰਮ ਕਰਦੇ ਨੇ, ਗੁਰੂ ਨਾਨਕ ਦੇ ਘਰ 'ਚ ਜੋੜਿਆਂ ਨੂੰ ਪਾਲਿਸ਼ ਕਰਦੇ ਹੁੰਦੇ। ਕਰਤਾਰਪੁਰ ਪਹੁੰਚ ਗਏ, ਪੁੱਛਦੇ ਲੈਣਾ ਕੌਣ ਨੇ ਸਤਿਗੁਰ ਮਾਰਗ, ਗੁਰਸਿੱਖ ਕਹਿੰਦੇ ਆਸਣ ਤੇ ਬੈਠੇ ਜਿਹੜੇ। ਹੁਣ ਲੈਣੇ ਦਾ ਦਿਲ ਉੱਛਲਦਾ ਤੇ ਗੱਲ ਗੱਲ ਆਉਂਦਾ, ਪਹਿਲੇ ਦਿਨ ਆਏ ਸੀ ਲੈਣੇ, ਵਗਿਆ ਘਰ ਹੈ। ਗੁਰੂ ਘੋੜੀ ਖੜੇ ਹੁੰਦੇ ਸੀ ਲਗਾਮ ਘੋੜੀ ਦੀ, ਤੇ ਤੂੰ ਘੋੜੀ ਤੇ ਚੜਿਆ ਆਇਆ ਸੀ, ਕਦੇ ਸੇਵਕ ਘੋੜੀ ਤੇ ਚੜ੍ਹ ਕੇ ਆਉਂਦੇ, ਗੁਰੂ ਘੋੜੀ ਤੇ ਬਹਿੰਦੇ ਤੇ ਸੇਵਕ ਲਗਾਮ ਫੜਦੇ ਨੇ, ਤੇ ਗੁਰੂ ਲਗਾਮ ਫੜੀ ਸੀ ਘੋੜੀ ਦੀ ਤੇ ਸੇਵਕ ਭੁੱਲ ਹੋ ਗਏ। ਹੁਣ ਨੇਤਰਾਂ ਚ ਜਲ ਵਗਦਾ, ਪਛਤਾਵਾ, ਪੁਰਖਾ ਕੀ ਖੜਾ ਸੋਚ ਰਿਹਾ, ਮਹਾਰਾਜ ਅਵਗਿਆ ਹੋ ਗਈ, ਭੁੱਲ ਹੋ ਗਈ, ਕਿੱਥੋਂ ਆਇਆ ਮਰ, ਤੇਰੀ ਸਰਾਂ ਤੋਂ ਆਇਆ ਮਹਾਰਾਜ, ਤੇਰਾ ਕੀ ਨਾਂ ਹੈ ਮਹਾਰਾਜ, ਨਾਂ ਮੇਰਾ ਲੈਣਾ ਹੈ, ਫੇਰ ਕੀ ਭੁੱਲ ਹੋਈ ਹੈ। ਜਿਹੜੇ ਲੈਣ ਆਉਂਦੇ ਨੇ ਘੋੜੀਆਂ ਤੇ ਚੜ੍ਹ ਕੇ ਆਉਂਦੇ ਆ, ਤੇ ਦੇਣ ਵਾਲੇ ਘੋੜੀ ਫੜਦੇ ਹੁੰਦੇ ਨੇ। ਸਤਸੰਗ ਜਿਹੜੇ ਸੇਠ ਕਰਜ਼ਾ ਲੈਣ ਆਉਂਦੇ ਸੀ ਨਾ, ਉਹ ਘੋੜੀ ਤੇ ਚੜ੍ਹ ਕੇ ਆਉਂਦੇ ਹੁੰਦੇ ਸੀ, ਤੇ ਜਿਹਨੇ ਕਰਜ਼ਾ ਦੇਣਾ ਹੁੰਦਾ ਸੀ ਪਿੰਡ ਤੋਂ ਬਾਹਰ ਜਾ ਕੇ ਉਹਦੀ ਘੋੜੀ ਫੜਦਾ ਹੁੰਦਾ ਸੀ, ਲਿਆ ਕੇ ਉਹਨੂੰ ਜਲਪਣ ਛਕਾ ਕੇ ਕਹਿੰਦਾ ਸੀ, ਸੇਠ ਜੀ ਮੈਂ ਤੇਰਾ ਦੇਣਦਾਰ ਹਾਂ, ਪਰ ਐਤਕੀ ਸਮਾਂ ਨਹੀਂ ਲੱਗਿਆ, ਮੈਂ ਅਗਲੀ ਵਾਰੀ ਜ਼ਰੂਰ ਦਿਆਂਗਾ ਤੇਰਾ, ਤੇ ਉਹਦੀ ਘੋੜੀ ਫਿਰ ਬਾਹਰ ਛੱਡਣ ਜਾਂਦਾ ਸੀ। ਪੁਰਖਾ ਜਿਹੜੇ ਲੈਣ ਆਉਂਦੇ ਨੇ ਘੋੜੀਆਂ ਤੇ ਚੜ੍ਹ ਕੇ ਆਉਂਦੇ ਆ, ਤੇ ਜਿਹਨਾਂ ਨੇ ਦੇਣਾ ਹੁੰਦਾ ਘੋੜੀ ਫੜ ਦਿੰਦੇ ਨੇ, ਕੋਈ ਵਗਿਆ ਨਹੀਂ ਹੋਈ। ਸੋਨਾ ਲੈ ਜਾਓ ਸਵੇਰੇ ਸੁਨਿਆਰੇ ਕੋਲ, ਤੁਹਾਡਾ ਪ੍ਰੇਮ ਬੜਾ, ਪਰ ਦੱਸ ਦੇਵੇ ਪਿੱਤਲ ਕਿੰਨੇ, ਅਸਲੀ ਕਿੰਨੇ, ਤੇ ਗੁਰੂ ਦੀ ਨਿਗਾਹ ਵਿੱਚ ਆ ਗਿਆ, ਗੁਰੂ ਵੀ ਪਰਖ ਲੈ, ਐਵੇਂ ਵਸਤੂ ਇੱਥੇ ਵੀ ਨਹੀਂ ਮਿਲਦੀ ਹੁੰਦੀ, ਤੁਸੀਂ ਕਹੋਗੇ ਉੱਤੋਂ ਉੱਤੋਂ ਲੋਕ ਉੱਚਾ ਪਾਚੀ ਕਰੀਗੀ ਤੇ ਗੁਰੂ ਖੁਸ਼ੀ ਦੇ ਦੇਵੇ? ਨਹੀਂ ਨਹੀਂ, ਇੱਥੇ ਉੱਥੇ ਸੱਚੋ ਹੀ ਸੱਚ ਨਿਬੜਾ ਚੁਣ ਵੱਖ ਖੇ ਮਾਸ ਉਹ ਭਾਈ ਲੈਣਾ। ਫਿਰ ਕਰਤਾਰਪੁਰ ਜੋ ਰਹਿ ਗਿਆ ਉਹ ਡੀਕੇ ਜਿਹੜੇ ਨਾਲ ਦੇ ਸੰਗੀ ਸਾਥੀ ਮੁੜ ਗਿਆ ਪੁੱਤਰ ਗਿਆ, ਫਿਰ ਸਾਹਸਾ ਜੀ ਦੂਜਾ ਗੁਰੂ ਨਾਨਕ ਸੰਸਾਰ ਤੇ ਪ੍ਰਗਟ ਹੋ ਗਿਆ। ਟਾਈਮ ਨਹੀਂ ਜਾਣ ਦਿੰਦਾ, ਅਗਲੀ ਪੰਕਤੀ ਦੀ ਭਾਈ ਗੁਰਦਾਸ ਦੀ ਵਾਰ ਦੀ ਕਰਨ ਵਿਚਾਰ ਕਰ। ਪੰਜ ਦੌਰ ਸੰਗਤਾਂ ਨੂੰ ਮਿਲੇ ਹਨ, ਅੱਜ ਪਹਿਲਾ ਦੌਰ ਹੁਕਮਨਾਮੇ ਦਬਾਅ ਸਮਾਪਤ ਹੋ ਜਾਏਗਾ, ਬਾਕੀ ਚਾਰ ਦੌਰ ਸੰਗਤਾਂ ਦੇ ਰਹਿ ਜਾਣਗੇ। ਇਸੇ ਤਰ੍ਹਾਂ ਹੁਣ ਹਮ ਆਪਕੇ ਸਮੇਂ ਸਿਰ ਪਹੁੰਚਣਾ ਹੈ, ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਅਰਦਾਸ ਹੁਕਮਨਾਮੇ ਸੁਣ ਕੇ ਗੁਰੂ ਮਹਾਰਾਜ ਦੇ ਸਰੂਪ ਨੂੰ ਸਤਿਕਾਰ ਸਹਿਤ ਵਿਦਾਇਗੀ ਦੇ ਕੇ ਫਿਰ ਸੰਗਤਾਂ ਨੇ ਜਿਹਨਾਂ ਲੰਗਰ ਨਹੀਂ ਛੱਕਿਆ ਛੱਕ ਕੇ ਜਾਣਾ। ਬਾਕੀ ਜਿਹੜੀ ਗੱਲ ਸਾਹਮਣੇ ਹੋਵੇ ਉਹ ਪਹਿਲੇ ਸਾਲ ਦੀ ਗੱਲ ਤਾਂ ਹੈ ਨਹੀਂ, ਜਿੱਥੇ ਪਹਿਲੇ ਦਿਨ ਖੜਾ ਮਿਲੇਗਾ ਤੁਹਾਨੂੰ ਪਿਛਲੇ ਸਾਲ ਦਾ ਉੱਥੇ ਹੋਣ ਕਰਾਇਆ, ਜਿੱਥੇ ਕਿਹਦੀ ਡਿਊਟੀ ਉੱਥੇ ਡਿਊਟੀ ਤਿਕੜ। ਇਹ ਸਾਰੀ ਵਡਿਆਈ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੱਜਾ ਜਿਹੜਾ ਇਹ ਪ੍ਰਬੰਧ ਹੈ ਬਾਬਾ ਜੈਮਲ ਸਿੰਘ ਜੀ ਪਿੰਡ ਇਹਨਾਂ ਦੀ ਅਗਵਾਈ। ਸੋ ਆਓ, ਹੁਣ ਸਮਾਂ ਨਹੀਂ ਜਾ ਦਿੰਦਾ।